ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਬੇਕੈ, ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਹ ਲੇਖੈ। ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਬੇਕੈ, ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਹ ਲੇਖੈ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜੇਹ ਰਸ ਅਨ ਰਸ ਬੀਸਰ ਜਾਹੇ ਰਹਾਓ। ਜਾਨ ਅਜਾਨ ਭਏ ਹਮ ਬਾਵਰ, ਸੋਚ ਅਸੋਚ ਦਿਵਸ ਜਾਹੇ। ਇੰਦਰੀ ਸਬਲ ਨਿਬਲ ਬਵੇਕ ਬੁੱਧ, ਪਰਮਾਰਥ ਪਰਵੇਸ਼ ਨਹੀਂ। ਕਹੀਅਤ ਆਨ ਅਚਰੀਅਤ ਆਨ ਕਛ, ਸਮਝ ਨਾ ਪਰੈ ਅਪਰ ਮਾਇਆ, ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ। ਕਹੀਅਤ ਆਨ ਅਚਰੀਅਤ ਆਨ ਕਛ, ਸਮਝ ਨਾ ਪਰੈ ਅਪਰ ਮਾਇਆ, ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਦੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਤਖਤ ਚਬਰ ਛਤਰ ਦੇ ਮਾਲਕ ਗੁਰਤਾ ਗੱਦੀ 'ਤੇ ਬਿਰਾਜਮਾਨ ਦਸਾਂਹੀ ਪਾਤਸ਼ਾਹੀਆਂ ਦੀ ਪ੍ਰਤੱਖ ਸਰੂਪ ਸਤਿਗੁਰੂ ਪ੍ਰਗਟ ਗੁਰਾਂ ਕੀ ਦੇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਸ ਬਾਬਤ ਬਾਣੀ 'ਚ ਸਤਿਗੁਰੂ ਜੀ ਦੇ ਬਚਨ ਹਨ, ਡਿੱਠੇ ਸੱਭੇ ਥਾਵ ਨਹੀਂ ਤੁਦ ਜਿਹੇ ਆ, ਇਹਦਾ ਕਾਰਨ ਵੀ ਸਤਿਗੁਰੂ ਜੀ ਨੇ ਦੱਸਿਆ, ਬੱਧੋ ਪੁਰਖ ਵਿਧਾਤੇ। ਵਿਧੀ ਦੇ ਰਚਨਹਾਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਸ ਸਥਾਨ ਨੂੰ ਆਪ ਬਣਾਇਆ, ਜਿਸ ਜੈਸਾ ਕੋਈ ਹੋਰ ਸਥਾਨ ਨਹੀਂ ਹੈ, ਜੇ ਕਹਿ ਲਈਏ ਵੀ ਆਪ ਅਕਾਲ ਪੁਰਖ ਵਾਹਿਗੁਰੂ ਨੇ ਧਰਤੀ 'ਤੇ ਆਪਣੇ ਘਰ ਸੱਚਖੰਡ ਦੀ ਰਚਨਾ ਕੀਤੀ, ਉਹ ਸੱਚਖੰਡ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿੱਥੋਂ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਜੋ ਅੱਜ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਸ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਦੇ ਲਈ ਆਪ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰਾਂ ਦੀ ਹਜ਼ੂਰੀ 'ਚ ਸੁਸ਼ੋਭਿਤ ਹੋਏ ਹੋ। ਜਿੰਨੀ ਜਿੰਨੀ ਕਿਸੇ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਵਨਾ ਸਰਧਾ ਲੇਵ ਦੀ ਦਾਤ ਸੁਰਤ ਵਿਰਤ ਦੀ ਦਾਤ ਬਖਸ਼ੀ ਹੈ, ਉਸ ਅਨੁਸਾਰ ਆਪ ਸੰਗਤਾਂ ਗੁਰੂ ਹਜ਼ੂਰੀ 'ਚ ਜੁੜੇ ਹੋਏ ਹੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਖਸ਼ੇ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਤੋਂ ਪਹਿਲਾਂ ਕਲੰਗੀਆਂ ਵਾਲੇ ਪਾਤਸ਼ਾਹ ਪਿਤਾ ਸਤਿਗੁਰੂ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ, ਅਸੀਸ ਰੂਪ 'ਚ ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਬਿਕੈ।
ਅੱਜ ਦਾ ਜੋ ਇਹ ਪਾਵਨ ਮੁੱਖ ਵਾਕ ਸਤਿਗੁਰੂ ਜੀ ਨੇ ਬਖਸ਼ੇ ਹੈ, ਗੁਰਸੰਗਤ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 658 ਉੱਪਰ ਸਤਿਗੁਰੂ ਜੀ ਨੇ ਅੰਕਿਤ ਕੀਤਾ। ਇਹ ਪਾਵਨ ਪਵਿੱਤਰ ਜੋ ਮੁੱਖ ਵਾਕ ਜੋ ਸ਼ਬਦ ਹੈ ਆਪ ਸੰਗਤਾਂ ਨੇ ਸਰਵਣ ਕੀਤਾ ਭਾਈ ਸਾਹਿਬ ਉਹਨਾਂ ਪਾਸੋਂ, ਇਹ ਪਵਿੱਤਰ ਪਾਵਨ ਸ਼ਬਦ ਰਾਗ 66 ਅੰਦਰ ਭਗਤ ਬਾਣੀ 'ਚ ਭਗਤ ਰਵਿਦਾਸ ਜੀ ਦਾ ਇਹ ਪਵਿੱਤਰ ਪਾਵਨ ਸ਼ਬਦ ਹੈ। ਇਸ ਪਾਵਨ ਸ਼ਬਦ ਦੀ ਆਰੰਭਤਾ ਦੇ ਵਿੱਚ ਭਗਤ ਰਵਿਦਾਸ ਜੀ ਨੇ ਬਚਨ ਕੀਤਾ, ਦੁਰਲੱਭ ਜਨਮ ਪੁੰਨ ਫਲ ਪਾਇਓ। ਇਹ ਜਿਹੜਾ ਮਨੁੱਖਾ ਜਨਮ ਹੈ ਦੁਰਲੱਭ, ਇਹਨੂੰ ਕਿਹਾ ਭਗਤ ਜੀ ਨੇ। ਬਾਣੀ 'ਚ ਅਸੀਂ ਬਚਨ ਸਰਵਣ ਕਰਦੇ ਹਾਂ, ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਉੱਥੇ ਸਤਿਗੁਰੂ ਜੀ ਨੇ ਇਸ ਮਨੁੱਖਾ ਜਨਮ ਨੂੰ ਹੀਰੇ ਵਾਂਗੂ ਅਮੋਲਕ ਦੱਸਿਆ, ਪਰ ਅਸੀਂ ਗਵਾ ਰਹੇ ਹਾਂ ਕੌਡੀਆਂ ਬਦਲੇ। ਇੱਥੇ ਵੀ ਭਗਤ ਰਵਿਦਾਸ ਜੀ ਕਹਿੰਦੇ ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਵੇਕੈ। ਵਿਵੇਕ ਹੁੰਦਾ ਗਾ ਗਿਆਨ ਵਿਚਾਰ, ਅਤੇ ਇੱਥੇ ਸ਼ਬਦ ਵਰਤਿਆ ਮੂਹਰੇ ਆੜਾ ਲਾ ਕੇ ਅਵਵੇਕੈ, ਜਿਹਦਾ ਅਰਥ ਹੈ ਅਗਿਆਨਤਾ, ਅਗਿਆਨ ਭਾਵ ਗਿਆਨ ਨਾ ਹੋਣਾ। ਭਗਤ ਰਵਿਦਾਸ ਜੀ ਕਹਿੰਦੇ ਅਗਿਆਨਤਾ ਵੱਸ ਹੋ ਕੇ ਜੀਵ ਇਹ ਦੁਰਲੱਭ ਮਨੁੱਖਾ ਜਨਮ ਨੂੰ ਬੇਅਰਥ ਗਵਾ ਰਹੇ ਹੈ। ਜਿਵੇਂ ਹੀਰੇ ਨੂੰ ਅਮੋਲਕ ਮੰਨ ਕੇ ਸਤਿਗੁਰੂ ਜੀ ਨੇ ਇਹਦਾ ਦ੍ਰਿਸ਼ਟਾਂਤ ਦਿੱਤਾ ਵੀ ਇਹ ਮਨੁੱਖਾ ਜਨਮ ਹੀਰੇ ਵਰਗਾ ਹੈ। ਕਿਉਂ? ਕਿਉਂਕਿ ਹੀਰਾ ਦੁਰਲੱਭ ਹੈ, ਹਰ ਥਾਂ 'ਤੇ ਹੀਰਾ ਨਹੀਂ ਮਿਲਦਾ। ਜੇ ਅਸੀਂ ਕਹੀਏ ਵੀ ਹਰ ਥਾਂ ਤੋਂ ਹੀਰਾ ਮਿਲ ਜੂ, ਧਰਤੀ 'ਤੇ ਕਿਤੇ ਸਾਨੂੰ ਹਰ ਇੱਕ ਜਗ੍ਹਾ 'ਤੇ ਹੀਰਾ ਮਿਲ ਜਾਵੇਗਾ, ਨਹੀਂ ਮਿਲਦਾ। ਉਹ ਬੜੀ ਦੁਰਲੱਭ ਵਸਤੂ, ਉਹਦਾ ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤਾ। ਇਹ ਮਨੁੱਖਾ ਜਨਮ ਵੀ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਹੀ ਦੁਰਲੱਭ ਹੈ। ਕਿਉਂ ਦੁਰਲੱਭ ਹੈ? ਬਾਣੀ ਕਹਿੰਦੀ ਆ ਵੀ ਇੱਥੇ 84 ਲੱਖ ਜੂਨਾਂ ਪੈਦਾ ਕੀਤੀਆਂ, 42 ਲੱਖ ਜੀ ਜਨਮ ਹੈ ਉੱਤੇ ਬੀਠਲ ਪਹਿਲਾ ਕਾਏ ਕਰੋ। 42 ਲੱਖ ਜੂਨਾਂ ਤਾਂ ਪਾਣੀ 'ਚ ਨੇ, 42 ਲੱਖ ਜੂਨਾਂ ਬਾਣੀ ਕਹਿੰਦੀ ਆ ਵੀ ਧਰਤੀ 'ਤੇ ਨੇ। ਇਹ 84 ਲੱਖ ਜੂਨਾਂ ਦੇ ਵਿੱਚੋਂ ਬਾਣੀ ਨੇ ਬਚਨ ਕੀਤੇ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ। ਬਾਕੀ ਜਿਤਨੀਆਂ ਵੀ ਜੋਨਾਂ ਨੇ ਮਨੁੱਖ ਤੇਰੀ ਪਾਣੀ ਹਾਰ ਨੇ ਤੇਰੇ ਅਧੀਨ ਨੇ, ਮਨੁੱਖ ਨੂੰ ਸਿਰਮੌਰ ਬਣਾਇਆ। ਕਿਉਂ ਸਿਰਮੌਰ ਹੈ? ਕਿਉਂਕਿ ਮਨੁੱਖ ਨੂੰ ਗਿਆਨ ਦਿੱਤਾ। ਬਾਕੀ ਜੂਨਾਂ ਪਾਸ ਗਿਆਨ ਨਹੀਂ ਹੈ। ਸਰਗਤਾਵਲੀ ਗ੍ਰੰਥ ਦੇ ਵਿੱਚ ਜ਼ਿਕਰ ਮਿਲਦਾ, ਕਹਿੰਦੇ ਪਸ਼ੂ ਅਤੇ ਬੰਦੇ ਦੇ ਵਿੱਚ ਸਾਰੀਆਂ ਹੀ ਸਮਾਨਤਾਵਾਂ ਨੇ। ਜੀਵਾਂ ਦੇ ਵਿੱਚ, ਪਸ਼ੂਆਂ ਦੇ, ਜਾਨਵਰਾਂ ਦੇ ਅਤੇ ਮਨੁੱਖਾਂ ਦੇ ਵਿੱਚ ਇੱਕੋ ਹੀ ਗੱਲ ਦਾ ਫਰਕ ਹੈ, ਅੰਤਰਾ। ਕਹਿੰਦੇ ਨਿੰਦਰਾ ਭੋਜਨ ਭੋਗ ਭੈ ਇਹ ਪਸ਼ ਪੁਰਖ ਸਮਾਨ। ਦੇਖੋ ਪਸ਼ੂ ਜਿਤਨੇ ਵੀ ਜੀਵ ਜੰਤੀ ਨੇ, ਕੁਝ ਨੂੰ ਛੱਡ ਕੇ ਸਭ ਸੌਂਦੇ ਆ। ਸਭਨਾਂ ਨੂੰ ਨੀਂਦ ਆਉਂਦੀ ਹੈ, ਮਨੁੱਖ ਵੀ ਸੌਂਦਾ ਹੈ। ਕਈ ਤਾਂ ਬਾਣੀ ਦਾ ਵਚਨ ਹੈ ਵੀ ਖਾ ਪੀ ਕੇ ਦਿਨ ਰਾਤ ਸੁੱਤੇ ਰਹਿੰਦੇ ਆ, ਪਸ਼ੂਆਂ ਵਾਂਗੂ ਪੇਟ ਭਰ ਕੇ ਦਿਨ ਰਾਤ ਸੁੱਤੇ ਹੀ ਰਹਿੰਦੇ ਆ। ਉਹ ਪਸ਼ੂ ਦਾ ਅਤੇ ਮਨੁੱਖ ਦਾ ਕੋਈ ਫਰਕ ਤਾਂ ਨਹੀਂ ਹੋਇਆ, ਉਹਨੂੰ ਆਪਾਂ ਹੀਰਾ ਤਾਂ ਨਹੀਂ ਕਹਿ ਸਕਦੇ। ਭੋਜਨ ਪਸ਼ੂ ਵੀ ਸਕਦੇ ਆ, ਮਨੁੱਖ ਵੀ ਸਕਦੇ ਆ। ਹਜੇ ਪਸ਼ੂਆਂ ਨੂੰ ਤਾਂ ਸੋਝ ਹੀ ਹੈ ਵੀ ਅਸੀਂ ਕੀ ਖਾਣਾ ਕੀ ਨਹੀਂ ਖਾਣਾ, ਪਰ ਕਈ ਵਾਰੀ ਮਨੁੱਖ ਅਸੀਂ ਵੇਖਦੇ ਹਾਂ, ਮਨੁੱਖ ਨੂੰ ਪਤਾ ਹੀ ਨਹੀਂ ਵੀ ਅਸੀਂ ਕੀ ਖਾਣਾ ਅਤੇ ਕੀ ਨਹੀਂ ਖਾਣਾ। ਹੀਰੇ ਜੈਸਾ ਜਨਮ ਤਾਂ ਪ੍ਰਾਪਤ ਹੋ ਗਿਆ, ਅੱਜ ਦੇ ਸਮੇਂ ਦੇ ਵਿੱਚ ਅਸੀਂ ਵੇਖਦੇ ਹਾਂ, ਖਾਸ ਕਰਕੇ ਸਿੱਖ ਕੌਮ ਦਾ ਜ਼ੋਰ ਲੱਗਿਆ ਹੋਇਆ ਨਸ਼ਿਆਂ ਦੇ ਖਿਲਾਫ, ਨਸ਼ਿਆਂ ਦਾ ਵਰਤ ਵਰਤੇਵਾ ਵੇਖੋ ਕਿਤਨਾ ਵਧਿਆ ਹੋਇਆ। ਇਹ ਮਨੁੱਖ ਨੂੰ ਸੋਝੋ ਹੀ ਨਹੀਂ ਨਾ ਹੈ ਵੀ ਅਸੀਂ ਕੀ ਖਾਣਾ ਕੀ ਨਹੀਂ ਖਾਣਾ। ਜੇ ਅਸੀਂ ਪਸ਼ੂ ਨੂੰ ਕਹੀਏ ਵੀ ਤੂੰ ਸ਼ਰਾਬ ਪੀ ਲਾ, ਕਿਤੇ ਪਸ਼ੂ ਸ਼ਰਾਬ ਪੀਵੇਗਾ? ਜੇ ਪਸ਼ੂਆਂ ਨੂੰ ਕਹੀਏ ਵੀ ਨਸ਼ਾ ਕਰ ਲਾ, ਤੂੰ ਕੰਮ ਵੱਧ ਕਰ ਲਏਗਾ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਬਲਦ ਖੇਤੀ ਕਰਦੇ ਸੀ, ਹਲ ਚਲਾਉਂਦੇ ਸੀ, ਹਲਟ ਖਿੱਚਦੇ ਸੀ, ਜਿਵੇਂ ਅੰਮ੍ਰਿਤਸਰ ਦੀ ਧਰਤੀ 'ਤੇ ਆਪ ਸੰਗਤਾਂ ਸਿਹਟਾ ਸਾਹਿਬ ਹਲਟ ਦੇ ਦਰਸ਼ਨ ਕਰਦੇ ਹੋ, ਉੱਥੇ ਬਲਦ ਹਲਟ ਖਿੱਚਦੇ। ਵੇਖੋ ਤੇਲੀ ਜੇ ਤੇਲ ਦੀ ਕਹਾਣੀ ਕੱਢਦਾ ਹੈ, ਤੇਲ ਕੱਢਦਾ ਹੈ, ਉੱਥੇ ਵੀ ਬਲਦ ਕੰਮ ਕਰਦੇ ਆ, ਦਿਨ ਰਾਤ ਕੰਮ ਕਰਦੇ ਆ। ਅਤੇ ਜੇ ਕਹੀਏ ਵੀ ਤੂੰ ਦਿਨ ਰਾਤ ਕੰਮ ਕਰਦਾ ਥੱਕ ਜਾਏਗਾ, ਤੂੰ ਨਸ਼ਾ ਕਰ ਲਾ ਥੋੜ੍ਹਾ ਜਿਹਾ। ਪਸ਼ੂ ਕਿਤੇ ਸੁਣਿਆ ਵੀ ਨਸ਼ਾ ਕਰਦੇ ਸੀ, ਬਲਦ ਨਸ਼ਾ ਕਰਦੇ ਸੀ, ਅੱਜ ਬਹਾਨਾ ਬਣਾਇਆ ਜਾਂਦਾ ਵੀ ਮੈਂ ਕੰਮ ਬਹੁਤਾ ਕਰਦਾ ਜੀ, ਥੱਕ ਜਾਈਦਾ, ਤਾਂ ਕਰਕੇ ਮੈਨੂੰ ਨਸ਼ਾ ਕਰਨਾ ਪੈਂਦਾ। ਮਹਾਰਾਜ ਤਾਂ ਕਹਿ ਰਹੇ ਆ ਵੀ ਆਹ ਮਨੁੱਖ ਤੂੰ ਪਸ਼ੂਆਂ ਤੋਂ ਸਿਰਮੌਰ ਹੈ, ਪਸ਼ੂ ਤੇਰੇ ਪਾਣੀ ਭਰਨ ਵਾਲੇ ਨੇ। ਅਤੇ ਸਾਰਕਤਾਵਲੀ ਦਾ ਕਰਤਾ ਕਹਿੰਦਾ ਵੀ ਇਹ ਵੀ ਸਮਾਨਤਾ ਹੀ ਹੈ, ਭੋਜਨ ਪਸ਼ੂ ਵੀ ਖਾਂਦੇ ਹੈ ਅਤੇ ਮਨੁੱਖ ਵੀ ਖਾਂਦਾ, ਇਹ 'ਚ ਕੋਈ ਫਰਕ ਨਾ ਹੋਇਆ। ਜੀਵਨ ਦੇ ਭੋਗ ਪਸ਼ੂ ਵੀ ਭੋਗਦੇ ਹੈ ਅਤੇ ਮਨੁੱਖ ਵੀ ਭੋਗ ਰਿਹਾ। ਭੈ ਮਨੁੱਖ ਨੂੰ ਵੀ ਲੱਗਦਾ ਹੈ, ਪਸ਼ੂਆਂ ਨੂੰ ਵੀ ਲੱਗਦਾ ਹੈ, ਇਹ ਕੋਈ ਅੰਤਰਾ ਨਾ ਹੋਇਆ। ਫਿਰ ਮਨੁੱਖ ਜਨਮ ਉੱਤਮ ਕਿਵੇਂ ਹੈ? ਕਹਿੰਦੇ ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ ਜਾਣ। ਮਨੁੱਖ ਨੂੰ ਸੋਝੀ ਦਿੱਤੀ ਹੈ, ਗਿਆਨ ਦਿੱਤਾ ਹੈ ਆਪਣੇ ਆਪੇ ਦੀ ਸੋਝੀ, ਪਸ਼ੂ ਨੂੰ ਗਿਆਨ ਨਹੀਂ ਨਾ ਹੈ, ਆਪਣੇ ਆਪੇ ਦੀ ਸੋਝੀ ਨਹੀਂ, ਕੋਈ ਰਿਸ਼ਤੇ ਦੀ ਸੋਝੀ ਨਹੀਂ ਪਸ਼ੂਆਂ ਨੂੰ। ਪਰ ਮਨੁੱਖ ਨੂੰ ਸਰਬ ਤਰ੍ਹਾਂ ਗਿਆਨ ਦਿੱਤਾ ਹੈ, ਅਤੇ ਮਨੁੱਖਾ ਜਨਮ ਲੈ ਕੇ ਵੀ, ਮਨੁੱਖਾ ਸਰੀਰ ਪਾ ਕੇ ਵੀ ਜੇ ਸੋਝੀ ਨਾ ਹੋਈ, ਉਹ ਤਾਂ ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾਂ ਪਸ ਜਾਣ। ਕਹਿੰਦੇ ਜੇ ਗਿਆਨ ਨਹੀਂ ਹੈਗਾ, ਭਾਵੇਂ ਮਨੁੱਖਾ ਸਰੀਰ ਹੀ ਪਸ਼ੂ ਹੀ ਹੈ, ਬਾਕੀ ਪਸ਼ੂਆਂ ਵਾਲੇ ਕਰਮ ਕਰ ਰਿਹਾ ਜੇ ਗਿਆਨ ਨਹੀਂ ਹਾਸਲ ਕੀਤਾ। ਹੁਣ ਗਿਆਨ ਹੈ ਕੀ? ਅੱਜ ਕੱਲ੍ਹ ਤਾਂ ਭੌਤਿਕ ਗਿਆਨ, ਬੌਧਿਕ ਗਿਆਨ ਬੜਾ ਵਧਿਆ ਹੋਇਆ, ਸ੍ਰਿਸ਼ਟੀ ਦਾ ਬਹੁਤਾ ਜ਼ੋਰ ਭੌਤਿਕ ਗਿਆਨ, ਬੌਧਿਕ ਗਿਆਨ ਵਾਲੀ ਲੱਗਿਆ ਹੋਇਆ, ਵਿਗਿਆਨ ਵਾਲੀ ਲੱਗਿਆ ਹੋਇਆ। ਵੱਡੀਆਂ ਵੱਡੀਆਂ ਡਿਗਰੀਆਂ ਮਨੁੱਖ ਹਾਸਲ ਕਰਦਾ ਹੈ, ਮਾਤਾ ਪਿਤਾ ਦਾ ਜ਼ੋਰ ਲੱਗਿਆ ਵੀ ਸਾਡਾ ਬੱਚਾ ਕੋਈ ਡਾਕਟਰ ਬਣੇ, ਕੋਈ ਇੰਜੀਨੀਅਰ ਬਣੇ। ਬਣਨਾ ਚਾਹੀਦਾ ਜ਼ਰੂਰ, ਪਰ ਜੋ ਮਨੁੱਖਾ ਜਨਮ ਦਾ, ਸਤਿਗੁਰੂ ਨੇ ਇਸ ਸ਼ਬਦ 'ਚ ਭਗਤ ਰਵਿਦਾਸ ਜੀ ਨੇ ਕਿਹਾ ਵੀ ਇਹ ਜਿਹੜਾ ਮਨੁੱਖਾ ਜਨਮ ਹੈ ਇਹਦਾ ਮਨੋਰਥ ਆ ਜਿਹੜਾ ਉਹ ਵੀ ਤਾਂ ਹਾਸਲ ਕਰਨਾ ਨਾ, ਉਹ ਤਾਂ ਗਿਆਨ ਪ੍ਰਾਪਤ ਹੀ ਨਾ ਕੀਤਾ, ਹੋਰ ਵੱਡੀਆਂ ਵੱਡੀਆਂ ਡਿਗਰੀਆਂ ਹਾਸਲ ਕਰਨੀਆਂ, ਸਭ ਕੁਝ ਪ੍ਰਾਪਤ ਕਰ ਲਿਆ, ਇੱਥੋਂ ਤੱਕ ਕਿ ਹੁਣ ਕਹਿੰਦੇ ਵੀ ਚੰਦਰਮਾ ਤੱਕ ਵੀ ਮਨੁੱਖ ਜਾ ਆਇਆ। ਕੀ ਉਹ ਮੁਕਤ ਹੋ ਗਿਆ? ਕੀ ਉਹ ਜੂਨਾਂ ਤੋਂ ਛੁੱਟ ਗਿਆ? ਜਿਸ ਜਨਮ ਬਾਬਤ ਕਿਹਾ ਸੀ ਵੀ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਵਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਜਿਹੜੀ ਇੰਨੀ ਦੁਰਲੱਭ ਮਨੁੱਖਾ ਦੇਹ ਪ੍ਰਾਪਤ ਹੋਈ ਸੀ, ਇਹ ਸਭ ਕੁਝ ਕਰਕੇ ਕੀ ਮੁਕਤੀ ਪ੍ਰਾਪਤ ਹੋ ਗਈ? ਜਗਤ ਦੇ ਈਸ਼ਵਰ ਜਗਦੀਸ਼ ਅਕਾਲ ਪੁਰਖ ਨੂੰ ਮਿਲਣ ਵਾਸਤੇ ਇਹ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰਾ ਕਿਤਾ ਨਾ ਕਾਮ, ਜਿਤਨੇ ਵੀ ਕੰਮ ਕਰ ਰਹੇ ਹਾਂ ਜਿਹਨੂੰ ਸਤਿਗੁਰੂ ਜੀ ਨੇ ਅਵਰ ਦੇ ਵਿੱਚ ਸੰਖੇਪਿਤ ਕਰ ਦਿੱਤਾ, ਸੰਖੇਪ 'ਚ ਕਹਿ ਦਿੱਤਾ, ਕਿਉਂਕਿ ਬਾਣੀ ਸੂਤਰ ਰੂਪ ਹੈ ਨਾ। ਜਿਹੜਾ ਅਵਰ ਸ਼ਬਦ ਹੈ ਇਹਦੇ ਵਿੱਚ ਸਮੁੱਚੇ ਕਾਰਜ, ਮਨੁੱਖਾ ਜਨਮ ਦੀ ਸਫਲਤਾ ਤੋਂ ਬਿਨਾਂ ਜਿਤਨੇ ਵੀ ਕਾਰਜ ਨੇ, ਨਾਮ ਤੋਂ ਬਿਨਾਂ, ਨਾਮ ਬਿਨਾਂ ਜੋ ਪਹਿਰਾ ਖਾਏ, ਇਹ ਜਿਤਨੇ ਵੀ ਕਾਰਜ ਨੇ ਉਹ ਸਤਿਗੁਰੂ ਮਹਾਰਾਜ ਕਹਿੰਦੇ ਤੇਰਾ ਕਿਤੇ ਨਾ ਕਾਮ, ਤੇਰੇ ਕਿਤੇ ਵੀ ਕੰਮ ਨਹੀਂ ਆਉਣਗੇ। ਕੇਵਲ ਤੇ ਕੇਵਲ ਜਿਹੜਾ ਗਿਆਨ ਹੈ ਤੈਨੂੰ ਆਪਣੇ ਆਪੇ ਦਾ ਪ੍ਰਾਪਤ ਕਰਨਾ ਜ਼ਰੂਰੀ ਹੈ। ਜਿਵੇਂ ਅਧਿਆਤਮ ਪ੍ਰਕਾਸ਼ ਦੇ ਵਿੱਚ ਜ਼ਿਕਰ ਆਉਂਦਾ, ਕਹਿੰਦੇ ਗਿਆਨ ਕਹਿੰਦੇ ਕਿਹਨੂੰ ਨੇ? ਭੁੱਲ ਗਏ ਉਹ ਅਗਿਆਨ ਤੇ ਆਪਣੋ ਆਤਮ ਰੂਪ, ਭੁੱਲ ਗਿਆ ਵੀ ਮੈਂ ਕੌਣ ਹਾਂ। ਜਿਵੇਂ ਕਹਿੰਦੇ ਕੋਈ ਮਨੁੱਖ ਕਾਗਜ਼ 'ਤੇ ਆਪਣੇ ਘਰ ਦਾ ਐਡਰੈਸ ਲਿਖ ਕੇ ਪੁੱਛਦਾ ਫਿਰਦਾ ਵੀ ਆਹ ਮਕਾਨ ਕਿੱਥੇ ਹੈ, ਜਗ੍ਹਾ ਕਿੱਥੇ ਹੈ, ਦੱਸਣ ਵਾਲੇ ਨੂੰ ਦੱਸਤਾ, ਕਹਿੰਦਾ ਵੀ ਆਹ ਫਲਾਨੇ ਥਾਂ 'ਤੇ, ਇੱਧਰ ਨੂੰ ਚਲਿਆ ਜਾ, ਇੱਥੇ ਮਕਾਨ ਹੈ। ਉਹਨੇ ਪੁੱਛ ਲਿਆ, ਕਹਿੰਦਾ ਭਰਾਵਾ ਆਹ ਜਿਹੜਾ ਐਡਰੈਸ ਲਿਖਿਆ ਕਿਹਦਾ ਮਕਾਨ ਹੈ, ਕਿਹਦਾ ਘਰ ਪੁੱਛਦਾ ਤੂੰ? ਉਹ ਜਿਹਨੇ ਕਾਗਜ਼ ਫੜਿਆ ਸੀ ਨਾ, ਕਹਿੰਦਾ ਇਹ ਮੇਰੇ ਹੀ ਮਕਾਨ ਹੈ, ਮੇਰੇ ਹੀ ਘਰ ਹੈ। ਉਹਨੇ ਮੱਥੇ 'ਤੇ ਹੱਥ ਮਾਰਿਆ, ਕਹਿੰਦਾ ਦੁਰ ਫਿੱਟੇ ਮੂੰਹ, ਤੈਨੂੰ ਆਪਣੇ ਮਕਾਨ ਦਾ ਆਪਣੇ ਘਰ ਦਾ ਨਹੀਂ ਪਤਾ? ਉਹ ਕਹਿੰਦਾ ਮੈਂ ਭੁੱਲ ਗਿਆ। ਇਸੇ ਤਰ੍ਹਾਂ ਅਸੀਂ ਭੁੱਲ ਗਏ ਸੰਸਾਰ ਦੇ ਵਿੱਚ ਜਦੋਂ ਅਸੀਂ ਪੈਦਾ ਹੋਏ ਨਾ। ਸਤਿਗੁਰੂ ਮਹਾਰਾਜ ਬਾਣੀ 'ਚ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਸਾਡੀ ਲਿਵ ਪ੍ਰਭੂ ਨਾਲੋਂ ਟੁੱਟ ਗਈ, ਭੁੱਲ ਗਏ ਉਹ ਅਗਿਆਨ ਤੇ ਆਪਣਾ ਆਤਮ ਰੂਪ, ਆਪਣਾ ਆਤਮਾ ਸਰੂਪ ਭੁੱਲ ਗਏ। ਕੀ ਭੁੱਲ ਗਏ? ਮਨ ਤੂੰ ਜੋਤ ਸਰੂਪ ਹੈ, ਇਹ ਭੁੱਲ ਗਏ ਵੀ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹਾਂ, ਉਸੇ ਦੀ ਅੰਸ਼ ਹਾਂ। ਸਾਡੀ ਦਸ਼ਾ ਕੈਸੀ ਬਣ ਗਈ? ਜਿਵੇਂ ਬਾਣੀ 'ਚ ਭਗਤ ਜੀ ਨੇ ਕਿਹਾ ਨਰਪਤੇਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ। ਅਸੀਂ ਭਿਖਾਰੀ ਬਣੇ ਫਿਰਦੇ ਹਾਂ, ਦਰ ਦਰ 'ਤੇ ਭਟਕਦੇ ਹਾਂ, ਹਾਂ ਅਸੀਂ ਅਕਾਲ ਪੁਰਖ ਦੀ ਅੰਸ਼। ਹੁਣ ਜੋ ਸ਼ਕਤੀਆਂ ਅਕਾਲ ਪੁਰਖ 'ਚ ਨੇ ਉਹਦੀ ਅੰਸ਼ 'ਚ ਵੀ ਹੋਣਗੀਆਂ ਨਾ, ਪਰ ਭੁੱਲ ਗਏ ਉਹ ਗਿਆਨ ਅਤੇ ਆਪਣਾ ਆਤਮ ਰੂਪ, ਆਪਣਾ ਸਰੂਪ ਭੁੱਲਣ ਕਰਕੇ ਉਹ ਸਭ ਕੁਝ ਭੁੱਲ ਗਿਆ। ਜਿਵੇਂ ਮਨੁੱਖ ਆਪਣਾ ਹੀ ਪਤਾ ਫੜ ਕੇ ਪੁੱਛਦਾ ਫਿਰਦਾ, ਕਦੇ ਕਿਸੇ ਪਖੰਡੀ ਨੂੰ ਪੁੱਛਦੇ ਆ ਜੀ ਨਾਮ ਕਿਵੇਂ ਜਪੀਏ, ਕਦੇ ਕਿਸੇ ਨੂੰ ਪੁੱਛਦੇ ਆ ਵੀ ਰੱਬ ਕਿਵੇਂ ਪਾਈਦਾ, ਉਹ ਸਾਰਾ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ 'ਚ ਸਾਡੇ ਕੋਲ ਮੌਜੂਦ ਹੈ, ਪਰ ਦਰ ਦਰ 'ਤੇ ਫਿਰ ਵੀ ਭਟਕਦੇ ਹਾਂ ਕਿਉਂਕਿ ਭੁੱਲੇ ਹੋਏ ਹਾਂ ਨਾ, ਗਿਆਨ ਨਹੀਂ ਹਾਸਲ ਕੀਤਾ। ਅਧਿਆਤਮ ਪ੍ਰਕਾਸ਼ ਦਾ ਕਰਤਾ ਕਹਿੰਦੇ ਭੁੱਲ ਗਏ ਉਹ ਅਗਿਆਨ ਅਤੇ ਆਪਣਾ ਆਤਮ ਰੂਪ, ਤਾਹੀ ਕੋ ਫਿਰ ਜਾਣਵੋ ਗਿਆਨ ਕਹਿਤ ਕਬ ਭੂਪ, ਆਪਣੇ ਆਪੇ ਨੂੰ ਜਾਣ ਲੈਣਾ ਵੀ ਮੈਂ ਕੌਣ ਹਾਂ, ਮੇਰਾ ਮੂਲ ਕੀ ਹੈ, ਇਹ ਜਾਣ ਲੈਣਾ ਵੀ ਮਨ ਤੋਂ ਜੋਤ ਸਰੂਪ ਹੈ। ਜਿਸ ਵੇਲੇ ਜਾਣ ਲਿਆ, ਅਸਲ ਗਿਆਨ ਇਹੀ ਹੈ, अपने आपे नूं जानना, बाकी तो सब कुछ फजूल है, व्यर्थ है, शरीर के वास्ते है, ना कि आत्मा के सुख लई। जे कितें आत्मा नूं सुख मिलदा हुंदा, पछमी देश जिन्हां ने सारा जोर भौतिक दुनिया की खोज ते लाया, इन्हें जीवन के सुख सुविधावां पैदा कर लियां, उन्ने ही प्रभु नालों दूर हो गए, कुदरत नालों दूर हो गए, नेचर तो परे हो गए। कुदरत तो परमेश्वर तो दूर होने करके फिर दशा कैसी होए, जियो तपत है बारो बार, तप तप खपै बहुत बेकार। वो पक्के रोगी वांगू, कोड़ दे रोगी वांगू फिर बिलकदे है, लंगड़ी जिंदगी ज्यो रहे ने, उन्हां कोल आत्मक सुख नहीं है। सतगुरु महाराज सच्चे पातशाह ने सानू आत्मक सुख दे लई ये पावन नाम बाणी बख्शी है, नाम बाणी का खजाना दिता है। ये सब कुछ है, जिन्ना चिर मनुख नाम ते बाणी तो परे है उन्ना चिर खुआर हो रहे है। मेरे घटना चेते आ गई, बड़े सोहने विद्वान दे बचन ने, कहिंदे यूनान दे विच इक सुकरात नाम का विद्वान होया है, बड़ा विद्वान सी, चर्चा भी बड़ी करदा, चंगे चंगे विद्वान उहदे मूहरे निरुत्तर हो जांदे सी। बड़े उन्हें ग्रंथ पढ़े, बड़ा विद्वता का प्रचार भी करता सी, अपने समय का चंगा प्रचारक भी सी। एक दिन जीवन दे विच उन्हां ने लिखा, कहिंदी ऐसी घटना वापरी, वो समा ऐसा सी उन्हां समयां दे विच अग दे भी साधन नहीं सी, जिवें अजकल तां माचिस फिर लाइटर आ गए, होर बड़े साधन ने। उन्हां समयां दे विच पत्थर नूं पत्थर नाल रगड़ के ही अग पैदा करदे सी। जिहड़े अमीर घराने हुंदे वो पत्थर नूं पत्थर नाल रगड़ के अग पैदा करके जिहड़ा काम काज हुंदा कर लैंदे, फिर एक पाथी नूं अग ला के ना जदों पाथी धुखदी रहिंदी उहनूं सवाह 'च दब दिंदे, वो पाथी धुखदी रहिंदी अग चलदी रहिंदी, जदों लोड़ हुंदी फिर अग चला लैंदे। ते जिहड़े मातड़ हुंदे गरीब हुंदे वो लोग आके फिर वह घराणियां 'चों अग लैके जाया करदे। एक दिन सामा दा समा सुकरात तुरिया जा रहा है, उधर एक गरीब घराने का बच्चा अमीर घरों अग लैके आ रहा सी, दीवा जगा के लिया रहा सी। उन्हें बच्चे नूं रोक लिया, सुते सिद्ध बच्चे नूं प्रेम किया, सिर ते हाथ फेरिया, कहन लग्या बेटा आ जोत कित्थों आई है। असल च मनोरथ सी पुछण दा वी आ दीवा कित्थों जगा के लियाया सी, विद्वान शब्दावली वह विद्वता वाली सी। कहिंदा जोत कित्थों जगाई है, कित्थों लियाया जोत। वो बच्चे ने दीवे ते फूक मारी, दीवा बुझा के कहन लग्या बाबा आ जोत कित्थे चली गई। सुकरात दे कवाड खुल गए, सोझी हो आई, ज्ञान हो आया, अखां चों अथरू बहन लगे, मना एडे एडे ग्रंथ पढ़े, इन्ना ज्ञान हासिल किया, तो पता ही नहीं सी भी जोत आई कित्थों आ, जोत जांदी कित्थे, आ तो ज्ञान ही नहीं सी कीता, आ सोची हुई नहीं सी मिली। वह बच्चे के चरण ही हाथ लाने लग्या, कहिंदा ज्ञान तो इत्थों मिलिया मैनूं। मनुख भुला होया अपने आत्मा रूप नूं, जे मनुख गुरसंगत जी किसी की संगत करता है उहदा ही असर कबूलदा है। जिहनूं श्री गुरु ग्रंथ साहिब जी महाराज की बाणी की संगत करते हैं ਤਾਂ ਉਹੋ ਜਿਹਾ ਗਿਆਨ ਮਿਲ ਰਿਹਾ ਸਾਨੂੰ। ਜੇ ਕੋਈ ਪਸ਼ੂਆਂ ਦੀ ਸੰਗਤ ਕਰਦਾ ਉਹਨੂੰ ਪਸ਼ੂਆਂ ਬਾਰੇ ਸੋਝੀ ਹੋਣ ਲੱਗ ਜਾਂਦੀ ਹੈ, ਜੇ ਕੋਈ ਖੇਤੀ ਕਰਦਾ ਉਹਨੂੰ ਖੇਤੀ ਬਾਰੇ ਸੋਝੀ ਹੋਣ ਲੱਗ ਜਾਂਦੀ ਹੈ, ਜੇ ਉਹਦਾ ਕੋਈ ਕਾਰਜ ਕਰਦਾ ਹੈ ਸੰਗਤ ਕਰਦਾ ਹੈ ਗਿਆਨ ਹਾਸਲ ਕਰਦਾ ਹੈ ਉਹੋ ਜਿਹੀ ਸੋਝੀ ਮਿਲੀ ਜਾਂਦੀ ਹੈ। ਇਸੇ ਲਈ ਸਾਨੂੰ ਬਾਣੀ ਦੇ ਲੜ ਲਾਇਆ ਵੀ ਜਿਉਂ ਜਿਉਂ ਅਸੀਂ ਬਾਣੀ ਪੜ੍ਹਾਂਗੇ, ਬਾਣੀ ਨੂੰ ਵਿਚਾਰਾਂਗੇ, ਬਾਣੀ ਨੂੰ ਸਮਝਾਂਗੇ, ਤਿਉਂ ਤਿਉਂ ਆਪਣੇ ਆਤਮੇ ਦਾ ਪਰਮਾਤਮ ਸਰੂਪ ਦਾ ਗਿਆਨ ਸਾਨੂੰ ਮਿਲ ਜਾਵੇਗਾ। ਇਹ ਅਗਿਆਨਤਾ ਕਰਕੇ ਜੀਵ ਇਹ ਬਾਣੀ ਤੋਂ ਪਰੇ ਹੋ ਰਿਹਾ। ਜਿਵੇਂ ਕਹਿੰਦੇ ਕਿਸੇ ਸਾਹੂਕਾਰ ਦੇ ਘਰ ਬੱਚਾ ਪੈਦਾ ਹੋਇਆ, ਬੜੀਆਂ ਖੁਸ਼ੀਆਂ ਮਨਾਈਆਂ। ਸਾਹੂਕਾਰ ਨੇ ਕਿਸੇ ਸੁਨਿਆਰੇ ਪਾਸੋਂ ਸੋਹਣਾ ਕੰਗਣ ਕਢਾ ਕੇ ਉਹ ਬੱਚੇ ਨੂੰ ਪਵਾਇਆ ਅਤੇ ਕਹਿੰਦੇ ਪਰਿਵਾਰ ਬੜਾ ਖੁਸ਼। ਇੱਕ ਦਿਨ ਵਿਹੜੇ ਵਿੱਚ ਬੱਚਾ ਖੇਡ ਰਿਹਾ, ਮਾਤਾ ਪਿਤਾ ਕਿਸੇ ਕੰਮ ਵਿੱਚ ਰੁੱਝੇ ਹੋਏ ਨੇ। ਜੰਗਲ ਕਹਿੰਦੇ ਉਹ ਪਿੰਡ ਦੇ ਨਾਲ ਹੀ ਲੱਗਦਾ ਸੀ, ਜੰਗਲ 'ਚੋਂ ਇੱਕ ਜਾਨਵਰ ਆਇਆ, ਉਹ ਬੱਚੇ ਨੂੰ ਚੁੱਕ ਕੇ ਲੈ ਗਿਆ। ਇੱਧਰੋਂ ਬੜੀ ਖੋਜ ਭਾਲ ਕੀਤੀ, ਬੱਚਾ ਨਾ ਮਿਲਿਆ। ਅਖੀਰ ਸਮਾਂ ਬੀਤਦਾ ਗਿਆ, ਉੱਧਰੋਂ ਬੱਚੇ ਨੂੰ ਜੰਗਲ ਦੇ ਵਿੱਚ ਜਿਹੜੇ ਜੰਗਲੀ ਜਾਨਵਰ ਸੀ ਉਹ ਪਾਲਣ ਲੱਗ ਪਏ। ਇੱਕ ਸਮਝਣ ਲਈ ਘਟਨਾ ਹੈ, ਦ੍ਰਿਸ਼ਟਾਂਤ ਹੈ, ਫਾਰ ਐਗਜ਼ਾਮਪਲ। ਕਹਿੰਦੇ ਜਦੋਂ ਜੰਗਲੀ ਜਾਨਵਰਾਂ ਨੂੰ ਪਾਲਣ ਲੱਗੇ, ਹੌਲੀ ਹੌਲੀ ਉਹ ਵੱਡਾ ਹੋ ਹੀ ਗਿਆ, ਜਾਨਵਰਾਂ ਵਾਲੀ ਭਾਸ਼ਾ ਸਿੱਖ ਲਈ। ਹੁਣ ਬੰਦਿਆਂ ਕੋਲ ਰਹੇ ਤਾਂ ਬੰਦਿਆਂ ਦੀ ਬੋਲੀ ਆਵੇ। ਉਹ ਜਾਨਵਰਾਂ ਦੇ ਕੋਲ, ਪਸ਼ੂਆਂ ਦੇ ਕੋਲ ਰਹਿੰਦਾ ਸੀ, ਉਹਨਾਂ ਦੀ ਬੋਲੀ ਬੋਲਣੀ ਸਿੱਖ ਗਿਆ। ਮਨੁੱਖ ਵਾਲੀ ਤਾਂ ਉਹਨੂੰ ਬੋਲੀ ਨਾ ਆਵੇ। ਹੁਣ ਬੰਦਾ ਸਿੱਧਾ ਤੁਰਦਾ, ਪੈਰਾਂ 'ਤੇ ਤੁਰਦਾ, ਹੱਥਾਂ ਨਾਲ ਕੰਮ ਕਾਜ ਕਰਦਾ, ਪਸ਼ੂ ਚਾਰੇ ਲੱਤਾਂ 'ਤੇ ਤੁਰਦੇ ਆ। ਹੁਣ ਰਹਿੰਦਾ ਪਸ਼ੂਆਂ ਸੀ, ਤੁਰਨਾ ਬੰਦਿਆਂ ਵਾਂਗੂ ਵੀ ਨਹੀਂ ਆਇਆ ਅਤੇ ਪਸ਼ੂਆਂ ਵਾਂਗੂ ਤੁਰਨ ਲੱਗ ਗਿਆ। ਪੈਰ ਵੀ ਅਤੇ ਹੱਥ ਵੀ ਦੋਵੇਂ ਥੱਲੇ ਧਰਤੀ 'ਤੇ ਲਾ ਕੇ ਉਹ ਤੁਰਿਆ ਕਰੇ। ਕੰਮ ਕਾਜ ਵੀ ਕੋਈ ਬੰਦਿਆਂ ਵਾਲਾ ਨਹੀਂ, ਖਾਣਾ ਪੀਣਾ ਵੀ ਕੋਈ ਬੰਦਿਆਂ ਵਾਲਾ ਨਹੀਂ, ਸਭ ਕੁਝ ਪਸ਼ੂਆਂ ਦੀ ਸੰਗਤ ਕਰਨ ਕਰਕੇ ਉਹ ਪਸ਼ੂਆਂ ਵਾਲੇ ਕਰਨ ਲੱਗ ਪਿਆ। ਇੱਕ ਦਿਨ ਕੋਈ ਮਨੁੱਖ ਜੰਗਲ ਦੇ ਵਿੱਚ ਸਿਆਣਾ ਆਇਆ, ਉਹਨੇ ਵੇਖਿਆ ਵੀ ਹੈ ਤਾਂ ਇਹ ਆਦਮ ਜਾਤ ਮਨੁੱਖ ਦਾ ਹੀ ਬੱਚਾ ਹੈ, ਕੰਮ ਇਹ ਪਸ਼ੂਆਂ ਵਾਲੇ ਕਰਦਾ, ਬੋਲਦਾ ਵੀ ਪਸ਼ੂਆਂ ਵਾਂਗੂ, ਬੋਲੀ ਵੀ ਪਸ਼ੂਆਂ ਵਾਲੀ, ਆਵਾਜ਼ਾਂ ਉਹੋ ਜਿਹੀਆਂ ਕੱਢਦਾ। ਉਹਨੇ ਲੁੱਕ ਛਿਪ ਕੇ ਉਹਦਾ ਬੜਾ ਪਿੱਛਾ ਕੀਤਾ, ਹੈਰਾਨ ਹੋ ਗਿਆ ਵੀ ਇਹ ਹੈ ਮਨੁੱਖ, ਕੰਮ ਪਸ਼ੂਆਂ ਵਾਲੇ, ਵੀ ਇਹੋ ਜਿਹਾ ਕੋਈ ਜਾਨਵਰ ਤਾਂ ਵੇਖਿਆ ਨਹੀਂ। ਉਹਨੇ ਯਤਨ ਕਰਕੇ ਉਹਨੂੰ ਪਕੜ ਲਿਆ, ਜਦੋਂ ਪਕੜਿਆ ਦੇਖਿਆ ਤਾਂ ਸਰੀਰ 'ਤੇ ਹੋਰ ਕੋਈ ਵਸਤਰ ਤਾਂ ਹੈ ਨਹੀਂ ਸੀ, ਕੇਵਲ ਇੱਕ ਉਹ ਕੰਗਣ ਜਿਹੜਾ ਹੱਥ ਵਿੱਚ ਸੀ ਉਹ ਦੇਖਿਆ। ਉਹਨੇ ਲਾਇਆ ਤਾਂ ਉਹਦੇ ਵਿੱਚ ਜਿਹੜਾ ਕੋਈ ਜਿਹਤੋਂ ਉਹ ਕੰਗਣ ਬਣਵਾਇਆ ਸੀ ਉਹਦੀ ਕਿਤੇ ਮੋਹਰ ਲੱਗੀ ਹੋਈ ਸੀ। ਪਤਾ ਕੀਤਾ, ਉਹ ਤੋਂ ਕਹਿਣ ਲੱਗਾ ਵੀ ਹਾਂ ਇਹ ਫਲਾਣੇ ਸਾਹੂਕਾਰ ਨੇ ਆਪਣੇ ਲੜਕੇ ਲਈ ਬਣਵਾਇਆ ਸੀ। ਜਦੋਂ ਘਰ ਗਏ ਸਾਹੂਕਾਰ ਨੂੰ ਪੁੱਛਿਆ, ਕਹਿਣ ਲੱਗੇ ਹਾਂ ਵੀ ਮੇਰਾ ਬੱਚਾ ਸੀ ਉਹਦੇ ਲਈ ਇਹ ਕੰਗਣ ਬਣਵਾਇਆ ਸੀ ਅਤੇ ਉਹ ਬੱਚੇ ਨੂੰ ਜਾਨਵਰ ਚੁੱਕ ਕੇ ਲੈ ਗਏ ਸੀ, ਮੁੜ ਕੇ ਨਹੀਂ ਸੀ ਮਿਲਿਆ। ਅਤੇ ਉਹਨਾਂ ਨੇ ਉਹ ਬੱਚੇ ਨੂੰ ਜਦੋਂ ਸਾਹੂਕਾਰ ਨੂੰ ਦਿੱਤਾ, ਕਹਿਣ ਲੱਗਿਆ ਤੁਹਾਡਾ ਬੱਚਾ ਇਹਦੇ ਕੰਗਣ ਪਾਇਆ ਹੋਇਆ ਸੀ। ਹੈਰਾਨ ਹੋ ਗਏ, ਮਨੁੱਖ ਦਾ ਬੱਚਾ ਨਾ ਮਨੁੱਖ ਵਾਲੀ ਬੋਲੀ, ਨਾ ਮਨੁੱਖ ਵਾਲਾ ਪਹਿਰਾਵਾ, ਨਾ ਮਨੁੱਖ ਵਾਲਾ ਖਾਣ ਪੀਣ, ਕੁਝ ਵੀ ਜੀਵਨ ਦਾ ਕਰਮ ਦਿਨ ਚਰੀਏ ਕੁਝ ਵੀ ਮਨੁੱਖ ਵਾਲਾ ਨਹੀਂ ਸੀ, ਪਸ਼ੂਆਂ ਵਾਲਾ ਕਰਦਾ ਸੀ, ਕਿਉਂਕਿ ਸੰਗਤ ਐਸੀ ਕਰਦਾ ਸੀ, ਵੇਖਦਾ ਉਹ ਕੁਝ ਸੀ, ਜੋ ਕੁਝ ਪਸ਼ੂ ਕਰਦੇ ਸੀ ਉਹੀ ਵੇਖ ਰਿਹਾ ਸੀ ਨਾ। ਅੱਜ ਕੱਲ੍ਹ ਅਸੀਂ ਜੋ ਕੁਝ ਵੇਖਦੇ ਹਾਂ ਦਿਨ ਰਾਤ, ਜੋ ਕੁਛ ਅਸੀਂ ਟੀਵੀਆਂ ਦੇ ਵਿੱਚ ਜਾਂ ਕੁਝ ਹੋਰ ਵੇਖ ਰਹੇ ਹਾਂ, ਉਹ ਦੇਖਣ ਦੇ ਨਾਲ ਸਾਡੇ ਅੰਦਰ ਮੈਲ ਪੈਦਾ ਹੋ ਰਹੀ ਆ, ਆਤਮਕ ਦੇ ਆਤਮਾ ਦੀ ਮੈਲ, ਮਨ ਦੀ ਮੈਲ। ਤਿੰਨ ਤਰ੍ਹਾਂ ਦੀ ਵਿਦਵਾਨਾਂ ਨੇ ਮੰਨ ਲਈ ਹੈ, ਮਲ ਵਿਕਸ਼ੇਪ ਅਵਰਣ, ਅੱਗੇ ਜਿਹੜੀ ਅਵਰਣ ਹੈ ਇਹ ਵੀ ਦੋ ਤਰ੍ਹਾਂ ਦੀ ਵਿਦਵਾਨਾਂ ਨੇ, ਭਾਨਾ ਪਾਤ ਅਤੇ ਸੱਤਿਆ ਪਾਤ, ਇਹ ਵੀ ਦੋ ਤਰ੍ਹਾਂ ਦੀ ਮੰਨੀ ਹੈ। ਇਹ ਮਨ ਦੀਆਂ ਜਿਹੜੀਆਂ ਮੈਲਾਂ ਨੇ ਇਹ ਸਾਡੇ ਜਿਹੜੇ ਗਿਆਨ ਇੰਦਰੀਆ, ਜਿਵੇਂ ਅੱਖਾਂ ਨਾਲ ਜੋ ਕੁਝ ਵੇਖ ਰਹੇ ਹਾਂ ਉਹ ਮੈਲ ਲੱਗ ਰਹੀ ਹੈ, ਅਤੇ ਅੰਦਰ ਜਿਹੜੀ ਉਹ ਜੋਤ ਹੈ, ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਨਾ ਵੀ ਜੇ ਸਾਡੇ ਘਰਾਂ 'ਚ ਟਿਊਬਾਂ ਲੱਗੀਆਂ ਹੁੰਦੀਆਂ, ਟਿਊਬ ਦੇ ਉੱਤੇ ਮਿੱਟੀ ਘੱਟਾ ਲੱਗਦਾ ਰਹੇ ਉਹਦੀ ਰੋਸ਼ਨੀ ਘੱਟਦੀ ਰਹਿੰਦੀ ਆ। ਪੁਰਾਣੇ ਸਮੇਂ 'ਚ ਲਾਲਟਨ ਹੁੰਦਾ, ਉਹਦੇ ਸ਼ੀਸ਼ੇ 'ਤੇ ਉਹ ਜੋਤ ਦੀ ਕਾਲਖ ਜੰਮਦੀ ਰਹਿੰਦੀ, ਸ਼ਾਮ ਤੱਕ ਉਹ ਕਾਲਾ ਹੋ ਜਾਂਦਾ ਅਤੇ ਦਿਸਣਾ ਬੰਦ ਹੋ ਜਾਂਦਾ। ਫਿਰ ਉਹ ਚਿਮਨੀ ਲਾਉਂਦੇ, ਉਹ ਸ਼ੀਸ਼ਾ ਵਿੱਚੋਂ ਸਾਫ਼ ਕਰਦੇ, ਫਿਰ ਵਿੱਚੋਂ ਜੋਤ ਸਾਫ਼ ਦਿਸਣ ਲੱਗ ਜਾਂਦੀ। ਅਸਲ 'ਚ ਸਾਡਾ ਜਿਹੜਾ ਆਤਮਾ ਹੈ ਅੰਦਰ, ਸਾਡੇ ਜੋਤ ਆ ਉਹਦਾ ਪ੍ਰਕਾਸ਼ ਪ੍ਰਭੂ ਵਾਲਾ, ਪਰ ਸਾਡੇ ਅੰਦਰ ਜਿਹੜੀ ਮੈਲ ਆ ਨਾ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਆ ਸਿਆਹ ਹੋ, ਇਹ ਕਾਲਾ ਹੋਇਆ ਪਿਆ। ਆਪਣੇ ਆਤਮੇ ਦੀ ਸੋਝੀ ਹੋਈ ਨਹੀਂ, ਪਸ਼ੂਆਂ ਵਾਲੇ ਕਰਮ ਕਰ ਰਹੇ ਹਾਂ ਦਿਨ ਰਾਤ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਜ ਸਾਨੂੰ ਸਮਝਾ ਰਹੇ ਨੇ, ਕਹਿੰਦੇ ਦੁਰਲੱਭ ਜਨਮ ਪੁੰਨ ਫਲ ਪਾਇਓ। ਇਹ ਦੁਰਲੱਭ ਤੈਨੂੰ ਜਨਮ ਮਿਲਿਆ ਸੀ, ਮਿਲਿਆ ਕਿਵੇਂ ਸੀ? ਪੁੰਨ ਫਲ ਪਾਇਓ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਵਾਰ ਵਿੱਚ ਜ਼ਿਕਰ ਕੀਤਾ ਹੈ, ਕਹਿੰਦੇ ਲਹੇ ਕਮਾਣਾ ਏਤ ਜੁਗ, ਪਿਛਲੇ ਜੁਗੀ ਕਰੇ ਕਮਾਈ। ਚੰਗੇ ਕਰਮ ਕੀਤੇ ਸੀ, ਉਹਨਾਂ ਚੰਗੇ ਕਰਮਾਂ ਦਾ ਫਲ ਇਹ ਹੋਇਆ ਵੀ ਮਨੁੱਖਾ ਜਨਮ ਮਿਲ ਗਿਆ। ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵੇਕਾ। ਗਿਆਨ ਤੋਂ ਬਿਨਾਂ ਭਗਤ ਰਵਿਦਾਸ ਜੀ ਕਹਿੰਦੇ ਆ, ਮਨੁੱਖ ਤੇਰਾ ਜਿਹੜਾ ਮਨੁੱਖਾ ਜਨਮ ਹੈ ਬੇਅਰਥ ਜਾ ਰਿਹਾ, ਬੇਅਰਥ ਤੂੰ ਇਹਨੂੰ ਗਵਾ ਰਿਹਾ ਹੈ।
ਰਾਜੇ ਇੰਦਰ ਸਮਸਰ ਗ੍ਰਹਿ ਆਸਨ।
ਭਾਵੇਂ ਤੂੰ ਇੰਦਰ ਸਮਾਨ ਰਾਜਾ ਕਿਉਂ ਨਾ ਬਣ ਜਾਵੇ, ਇੰਦਰ ਨੂੰ ਸਵਰਗ ਦਾ ਰਾਜਾ ਪੁਰਾਤਨ ਇਤਿਹਾਸਕ ਗ੍ਰੰਥਾਂ ਦੇ ਵਿੱਚ ਮੈਥੋਲੋਜੀ 'ਚ ਮੰਨੇ ਆ, ਧਰਤੀ ਦੇ ਰਾਜਿਆਂ ਨਾਲੋਂ ਕਿਤੇ ਵੱਧ ਉਹਦੇ ਕੋਲ ਸੁੱਖ ਮੰਨੇ ਆ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਤੂੰ ਜੀਵਨ ਨੂੰ ਸੁਖੀ ਕਰਨ ਲਈ, ਸਰੀਰ ਨੂੰ ਸੁਖੀ ਕਰਨ ਲਈ ਇੱਕ ਮਨੁੱਖ ਵਾਲੇ ਤਾਂ ਕੀ, ਇੱਕ ਰਾਜੇ ਵਾਲੇ ਤਾਂ ਕੀ, ਇੰਦਰ ਦੇ ਵਾਂਗੂ ਤੇਰੇ ਕੋਲ ਸਾਰੀਆਂ ਸੁੱਖ ਸੁਵਿਧਾਵਾਂ ਹੋ ਜਾਣ। ਇੰਦਰ ਸਮਸਰ ਗ੍ਰਹਿ ਆਸਨ, ਉਹਦੇ ਵਾਂਗੂ ਗ੍ਰਹਿ, ਉਹਦੇ ਵਾਂਗੂ ਤੇਰਾ ਘਰ ਹੋ ਜਾਵੇ, ਉਹਦੇ ਵਾਂਗੂ ਤੇਰਾ ਆਸਨ ਹੋ ਜਾਵੇ, ਜਿੱਥੇ ਤੂੰ ਬਹਿਣਾ ਹੈ, ਜਿੱਥੇ ਤੂੰ ਬਿਰਾਜਣਾ ਹੈ, ਸੌਣਾ ਹੈ, ਉਹ ਸਾਰੇ ਸੁੱਖ ਵੀ ਤੇਰੇ ਉਹਦੇ ਵਾਂਗੂ ਹੋ ਜਾਣ। ਅੱਜ ਮਨੁੱਖ ਨੇ ਸਾਰਾ ਜ਼ੋਰ ਮਕਾਨ 'ਤੇ, ਅਸਵਾਰੀ 'ਤੇ, ਜ਼ਿੰਦਗੀਆਂ ਦੀਆਂ ਕਮਾਈਆਂ ਸਾਰੀਆਂ ਮਨੁੱਖ ਇਸੇ ਪਾਸੇ ਲਾ ਰਿਹਾ ਨਾ। ਭਗਤ ਰਵਿਦਾਸ ਜੀ ਕਹਿੰਦੇ ਤੇਰਾ ਮਕਾਨ, ਤੇਰਾ ਮਹਿਲ ਭਾਵੇਂ ਇੰਦਰ ਰਾਜੇ ਵਰਗਾ ਹੋ ਜਾਵੇ, ਅਤੇ ਜਿੱਥੇ ਤੂੰ ਬਿਰਾਜਣਾ, ਜਿਹੜੀ ਤੇਰੀ ਸਿੱਜ ਹੈ, ਜਿਸ ਕਮਰੇ ਵਿੱਚ ਤੂੰ ਰਹਿਣਾ, ਭਾਵੇਂ ਏ ਸੀ ਲਾਇਆ, ਭਾਵੇਂ ਹੀਟਰ ਲਾਇਆ, ਭਾਵੇਂ ਹੋਰ ਗੱਦੇ, ਹੋਰ ਕੁਝ ਵੀ ਸੁੱਖ ਸੁਵਿਧਾਵਾਂ ਨੇ, ਜਿਵੇਂ ਮੰਨਿਆ ਵੀ ਰਾਜੇ ਇੰਦਰ ਦੇ ਕੋਲ ਜਿਹੜਾ ਮਹਿਲ ਹੈ ਉਹਦੇ ਵਿੱਚ ਸਾਰੇ ਸੁੱਖ ਧਰਤੀ ਨਾਲੋਂ ਕਿਤੇ ਵੱਧ ਨੇ, ਤੈਨੂੰ ਉਹ ਰਾਜੇ ਇੰਦਰ ਵਾਲੇ ਆਸਨ ਮਿਲ ਜਾਣ। ਭਗਤ ਰਵਿਦਾਸ ਜੀ ਸਾਨੂੰ ਸਮਝਾਉਂਦੇ ਆ, ਮਨੁੱਖ ਭਾਵੇਂ ਤੈਨੂੰ ਇਹ ਸਾਰੇ ਸੁਵਿਧਾਵਾਂ ਸੁੱਖ ਮਿਲ ਜਾਵਣ,
ਬਿਨ ਹਰ ਭਗਤ ਕਹੋ ਕੀ ਲਿਖਿਆ।
ਉਹਨਾਂ ਹੀ ਪੁਰਾਤਨ ਗ੍ਰੰਥਾਂ 'ਚ ਲਿਖਿਆ, ਕਹਿੰਦੇ ਜਿਹੜਾ ਇੰਦਰ ਰਾਜਾ ਸੀ ਉਹ 14 ਵਾਰੀ ਕੀੜੇ ਦੀ ਜੂਨ 'ਚ ਪਿਆ ਸੀ। ਪੁਰਾਤਨ ਗ੍ਰੰਥ ਲਿਖਦੇ ਆ, ਕਹਿੰਦੇ ਕੀੜੇ ਦੀ ਜੂਨ ਦੇ ਵਿੱਚ ਉਹ ਇੰਦਰ ਪਿਆ, ਕਿਤੇ ਸੱਪ ਦੀ ਜੋਨੀ ਦੇ ਵਿੱਚ ਪੈ ਕੇ ਧਰਤੀ 'ਚ ਡਿੱਗਣ ਦਾ ਜ਼ਿਕਰ ਆਉਂਦਾ ਹੈ। ਅਤੇ ਜੇ ਇਹਨੇ ਸੁੱਖ ਹੋ ਕੇ ਵੀ, ਸਵਰਗ ਦਾ ਰਾਜਾ ਹੋ ਕੇ ਵੀ, ਉਹ ਗ੍ਰੰਥਾਂ ਅਨੁਸਾਰ, ਮੈਥੋਲੋਜੀ ਅਨੁਸਾਰ, ਜੇ ਇਹਨਾਂ ਕੁਝ ਹੋ ਵੀ ਗਿਆ, ਸ਼ੇਰ ਜੂਨਾਂ 'ਚ ਪੈਣਾ, ਫਿਰ ਫਾਇਦਾ ਕੀ? ਭਗਤ ਰਵਿਦਾਸ ਜੀ ਕਹਿੰਦੇ ਜੇ ਤੇਰੇ ਕੋਲ ਇੰਦਰ ਵਾਲੇ ਸੁੱਖ ਆ ਵੀ ਗਏ, ਉਹੋ ਜਿਹਾ ਤੇਰਾ ਮਕਾਨ ਹੋ ਗਿਆ, ਉਹੋ ਜਿਹਾ ਤੇਰੇ ਆਸਣ ਹੋ ਗਏ, ਬਿਨ ਹਰ ਭਗਤ ਕਹੋ ਕਿਹ ਲੇਖਾ, ਦੱਸ ਖਾਂ ਫਿਰ ਭਗਤੀ ਤੋਂ ਬਿਨਾਂ ਕਿਸ ਲੇਖੇ ਆ। ਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ ਨਾ ਅਸੀਂ, ਜਸਰੀ ਦੀ ਵਾਰ ਦੇ ਵਿੱਚ, ਬਸੰਤ ਸਵਰਗ ਲੋਕ ਹੈ। ਭਾਵੇਂ ਸਵਰਗ 'ਚ ਇੰਦਰ ਕੁਮਾਰ ਰਾਜੇ ਵਾਂਗੂ ਵੱਸਦਾ ਹੋਵੇ, ਐਸਾ ਰਾਜਾ ਹੋਵੇ, ਜਿੱਤ 'ਤੇ ਪ੍ਰਿਥਵੀ ਨਵ ਖੰਡਣਾ, ਨੌ ਖੰਡਾਂ ਦੀ ਧਰਤੀ ਸਾਰੀ ਵੀ ਜਿੱਤ ਲਵੇ, ਏਡਾ ਵੱਡਾ ਕੋਈ ਬਾਦਸ਼ਾਹ ਹੋਵੇ, ਅਤੇ ਜੇ ਏਡਾ ਵੱਡਾ ਬਾਦਸ਼ਾਹ ਹੋ ਵੀ ਗਿਆ, ਸਾਰੀ ਧਰਤੀ ਨੂੰ ਜਿੱਤ ਵੀ ਲਿਆ, ਜੇ ਉਹਨੂੰ ਪ੍ਰਭੂ ਨੂੰ ਚੇਤੇ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ, ਉਹ ਸਮਝ ਲਓ ਵੀ ਉਜਾੜ ਦੇ ਵਿੱਚ ਹੀ ਰਹਿਣ ਵਾਲਾ ਹੈ। ਜੇ ਉਹਨੂੰ ਰੱਬ ਨਹੀਂ ਚੇਤੇ, ਪ੍ਰਭੂ ਨਹੀਂ ਚੇਤੇ, ਆਪਾਂ ਪੜ੍ਹਦੇ ਹਾਂ ਨਾ ਸਵਈਆਂ 'ਚ, ਮਾਤੇ ਮਤੰਗ ਜਰੇ ਜੜ ਸੰਗ, ਅਨੂਪ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ। ਇਹਦੇ ਵਿੱਚ ਇਹੋ ਜਿਹੇ ਰਾਜੇ ਮਹਾਰਾਜਿਆਂ ਦਾ ਹੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਅਖੀਰ 'ਚ ਇਹ ਵੀ ਕਹਿ ਦਿੱਤਾ ਵੀ ਸਭ ਕੁਝ ਜੇ ਹੈ ਪ੍ਰਭੂ ਨੂੰ ਚੇਤੇ, ਅੰਤ ਨੂੰ ਫਿਰ ਨੰਗੇ ਹੀ ਪੈਰ ਜਾਂਦਾ, ਨੰਗੇ ਹੱਥ ਖਾਲੀ ਹੱਥ ਹੀ ਜਾਂਦਾ, ਅੰਤ ਕੋ ਨੰਗੇ ਹੀ ਪਾਏ ਪਧਾਰੇ। ਜੇ ਪ੍ਰਲੋਕ ਦਾ ਸੁੱਖ ਨਾ ਮਿਲਿਆ, ਜੇ ਜੀਵਨ ਮੁਕਤੀ ਨਾ ਮਿਲੀ, ਜਿਵੇਂ ਹੋਰ ਧਰਮਾਂ ਦੇ ਵਿੱਚ ਮੁਕਤੀਆਂ ਦਾ ਜ਼ਿਕਰ ਆਉਂਦਾ ਹੈ, ਚਾਰ ਤਰ੍ਹਾਂ ਦੀ ਵਿਦਵਤਾ ਨੇ ਮੁਕਤੀ ਮੰਨੀਆਂ, ਸਲੋਕ, ਸਰੂਪ, ਸਮੀਪ, ਸਜੁਜ, ਜਿਵੇਂ ਪੰਜਵੀਂ ਕੇਵਲ ਮੁਕਤੀ ਵੀ ਮੰਨ ਲਈ। ਪਰ ਗੁਰੂ ਘਰ ਦੇ ਵਿੱਚ ਜਿਵੇਂ ਭਗਤ ਜੀ ਦਾ ਬਚਨ ਹੈ ਬਾਣੀ ਦੇ ਵਿੱਚ ਵੀ, ਹੇ ਅਕਾਲ ਪੁਰਖ ਵਾਹਿਗੁਰੂ, ਮਰਨ ਤੋਂ ਬਾਅਦ ਮੁਕਤ ਹੋਏ ਤਾਂ ਮੁਕਤ ਹੋਣ ਦਾ ਫਾਇਦਾ ਕੀ, ਪਤਾ ਕੀ ਲੱਗੂ ਵੀ ਮੁਕਤੀ ਪਾਈ ਕਿ ਨਹੀਂ। ਜੇ ਬਖਸ਼ਣੀ ਹੈ ਮੁਕਤੀ ਤਾਂ ਜੀਵਨ ਮੁਕਤੀ ਦੀ ਦਾਤ ਬਖਸ਼ੋ, ਜਿਉਂਦਿਆਂ ਮੁਕਤੀ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਹ ਜੀਵਨ ਮੁਕਤ ਪੁਰਖ ਦੇ 19 ਲੱਛਣ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਬਾਣੀ ਦੇ ਵਿੱਚ ਸ਼ਬਦ ਉਚਾਰਨ ਕਰਕੇ ਦੱਸਿਆ ਵੀ ਜਿਹੜਾ ਜੀਵਨ ਮੁਕਤ ਪੁਰਖ ਹੈ ਉਹਦੀਆਂ ਕੀ ਨਿਸ਼ਾਨੀਆਂ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸੁਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ, ਇਹ ਪੂਰੇ ਸ਼ਬਦ ਵਿੱਚ 19 ਨਿਸ਼ਾਨੀਆਂ ਨੇ ਜੀਵਨ ਮੁਕਤ ਪੁਰਖ ਦੀਆਂ। ਇਹਨੂੰ ਪੜ੍ਹ ਕੇ ਵਿਚਾਰ ਕੇ ਵੇਖੀਏ ਸ਼ਬਦ ਨੂੰ। ਜੇ ਜੀਵਨ ਮੁਕਤੀ ਨਾ ਮਿਲੀ, ਸਾਰੇ ਸੁੱਖ ਨੇ, ਸਾਰੀਆਂ ਜੀਵਨ ਦੀਆਂ ਸੁਵਿਧਾਵਾਂ ਨੇ, ਅੰਦਰ ਸਮਾਨ ਸਭ ਕੁਝ ਹੈ, ਬਿਨ ਹਰ ਭਗਤ ਕਹੋ ਕੇ ਲਿਖੈ, ਭਗਤੀ ਨਾ ਕੀਤੀ ਦੱਸ ਕੀ ਅਰਥ ਹੈ। ਫਿਰ ਆਇਆ ਤਾਂ ਭਗਤੀ ਕਰਨ ਵਾਸਤੇ ਸੀ ਨਾ ਸੰਸਾਰ ਦੇ ਵਿੱਚ। ਜੇ ਭਗਤੀ ਨਾ ਕੀਤੀ ਤਾਂ ਫਿਰ ਹੀਰੇ ਵਰਗਾ ਜਿਹੜਾ ਮਨੁੱਖਾ ਜਨਮ ਸੀ ਬੇਅਰਥ ਗਵਾ ਜਾਵੇਗਾ। ਜੇ ਭਗਤ ਕਬੀਰ ਜੀ ਦਾ ਪਾਵਨ ਸਲੋਕ ਹੈ, ਕਬੀਰ ਇੱਕ ਅਚੰਭੋ ਦੇਖਿਆ ਹੀਰਾ ਹਾਟ ਵਿਕਾਏ, ਭਗਤ ਕਬੀਰ ਜੀ ਕਹਿੰਦੇ ਮੈਂ ਇੱਕ ਹੈਰਾਨ ਕਰਨ ਵਾਲੀ ਜ਼ਿੰਦਗੀ 'ਚ ਘਟਨਾ ਵੇਖੀ, ਕਹਿੰਦੇ ਹੀਰਾ ਹੱਟੀ 'ਤੇ ਵਿਕਰੇ ਹੈ। ਹੁਣ ਜਿਹੜਾ ਹੀਰਾ ਉਹ ਜੌਹਰੀ ਦੇ ਕੋਲ ਉਹਦੀ ਕੀਮਤ ਆ ਨਾ, ਕਿਸੇ ਹੱਟੀ 'ਤੇ ਨਹੀਂ ਨਾ ਉਹਦਾ ਮੁੱਲ ਪਵੇਗਾ। ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਭਾਈ ਮਰਦਾਨੇ ਨੂੰ ਕਿਹਾ ਸੀ ਵੀ ਆਹ ਹੀਰੇ ਦੀ ਕੀਮਤ ਪਵਾ ਕੇ ਲਿਆ, ਮੁੱਲ ਪਵਾ ਕੇ ਲਿਆ। ਨਾਨਕ ਪ੍ਰਕਾਸ਼ ਦੇ ਵਿੱਚ ਜ਼ਿਕਰ ਆਉਂਦਾ ਹੈ, ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਲਿਖਦੇ ਹੈ, ਕਹਿੰਦੇ ਭਾਈ ਮਰਦਾਨਾ ਗਿਆ ਬਾਜ਼ਾਰ 'ਚ, ਸਬਜ਼ੀ ਵਾਲੇ ਨੇ 2 ਮੂਲੀਆਂ ਦਿੱਤੀਆਂ ਹੀਰੇ ਦੇ ਬਦਲੇ ਦੇਣੀਆਂ ਚਾਹੀਆਂ, ਕਿਉਂਕਿ ਉਹਨੂੰ ਕੀਮਤ ਨਹੀਂ ਸੀ ਪਤਾ। ਕੱਪੜੇ ਵਾਲੇ ਕੋਲ ਗਿਆ, ਉਹਨੇ 2 ਗਜ ਕੱਪੜਾ ਦੇਣਾ ਚਾਹਿਆ, ਕਿਉਂਕਿ ਹੀਰੇ ਦਾ ਮੁੱਲ ਨਹੀਂ ਸੀ ਪਤਾ। ਕਿਸੇ ਨੇ ਕੁਝ, ਕਿਸੇ ਨੇ ਕੁਝ, ਪਰ ਜਦੋਂ ਜੌਹਰੀ ਕੋਲ ਗਿਆ, ਸਾਲ ਸਰਾਏ ਜੌਹਰੀ ਕੋਲ, ਉਹਨੂੰ ਮੁੱਲ ਪੁੱਛਿਆ, ਉਹਨੇ ਮੁੱਲ ਕਹਿ ਦਿੱਤਾ। ਕਹਿਣ ਲੱਗਿਆ ਵੀ ਇਹਦਾ ਮੁੱਲ ਤਾਂ ਜੇ ਕਹਿ ਦਈਏ ਵੀ 20 ਕਰੋੜ ਰੁਪਈਆ, ਉਹ ਵੀ ਘੱਟ ਹੈ। ਉਹਨੇ ਸੀਸ ਝੁਕਾ ਦਿੱਤਾ, ਕਹਿੰਦਾ ਐਸਾ ਹੀਰਾ ਮੇਰੇ ਪਿਤਾ ਨੇ ਮੈਨੂੰ ਦੱਸਿਆ ਸੀ, ਨਿਸ਼ਾਨੀਆਂ ਦੱਸੀਆਂ ਸੀ, ਮੈਂ ਜੀਵਨ ਵਿੱਚ ਵੇਖਿਆ ਨਹੀਂ ਸੀ, ਅੱਜ ਦਰਸ਼ਨ ਕੀਤੇ ਹੈ। ਮੇਰੇ ਪਿਤਾ ਨੇ ਕਿਹਾ ਸੀ ਵੀ ਜੇ ਐਸਾ ਹੀਰਾ ਤੈਨੂੰ ਜ਼ਿੰਦਗੀ ਦੇ ਵਿੱਚ ਦੇਖਣ ਨੂੰ ਮਿਲੇ, ਉਹਦੀ ਦਰਸ਼ਨੀ ਭੇਟਾ ਜ਼ਰੂਰ ਦੇਵੀ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਜ਼ਿਕਰ ਆਉਂਦਾ, ਕਹਿੰਦੇ ਉਹ ਸਾਲ ਸਰਾਏ ਜੌਹਰੀ ਨੇ ਸੀਸ ਝੁਕਾ ਕੇ 100 ਰੁਪਈਆ ਕਹਿੰਦੇ ਮੱਥਾ ਟੇਕਿਆ ਹੀਰੇ ਨੂੰ। ਉਹ ਜੌਹਰੀ ਦਾ ਕੰਮ ਕਾਰਜ ਸੀ, ਕਿਉਂਕਿ ਉਹ ਜਾਣਦਾ ਸੀ ਵੀ ਇਹਦੀ ਕੀਮਤ ਕੀ ਹੈ। ਬੜਾ ਵਿਸਥਾਰ ਦਾ ਪ੍ਰਸੰਗ ਹੈ, ਰਹੁ ਵਿਚਾਰ। ਪਰ ਹੋਰ ਕਿਸੇ ਨੂੰ ਉਹਦੀ ਕੀਮਤ ਨਹੀਂ ਸੀ ਪਤਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਇੱਕ ਅਚੰਭੋ ਦੇਖਿਆ ਹੀਰਾ ਹਾਟ ਵਿਕਾਏ, ਅੱਜ ਇਹ ਮਨੁੱਖਾ ਜਨਮ ਰੂਪੀ ਹੀਰਾ ਥਾਂ ਥਾਂ ਹੱਟੀਆਂ 'ਤੇ ਵਿਕ ਰਿਹਾ ਹੈ, ਪਖੰਡੀਆਂ ਦੇ ਕੋਲ, ਕੋਈ ਕਬਰਾਂ 'ਤੇ ਜਾ ਕੇ ਮੱਥੇ ਟੇਕ ਰਿਹਾ, ਕੋਈ ਨਸ਼ੇੜੀਆਂ ਦੇ ਕੋਲ ਜਾ ਰਿਹਾ। ਜਿਹਨੇ ਆਪਣਾ ਹੀ ਜੀਵਨ ਗਵਾ ਲਿਆ ਨਸ਼ੇ ਦੇ ਵਿੱਚ, ਉਹ ਕਿਸੇ ਨੂੰ ਕੀ ਦੇ ਦੇਵੇਗਾ। ਜਿਹੜਾ ਆਪ ਹੀ ਕਬਰ ਥੱਲੇ ਦੱਬਿਆ ਪਿਆ, ਮੁਸਲਮ ਵੀਰ ਤਾਂ ਕਬਰ ਨੂੰ ਕਿਤੇ ਮੱਥਾ ਟੇਕਦੇ ਵੇਖਿਆ ਸੀ? ਕੋਈ ਮੁਸਲਮਾਨ ਕਿਸੇ ਕਬਰ ਨੂੰ ਮੰਨਦਾ ਪੂਜਦਾ ਵੇਖਿਆ, ਜਿਹੜਾ ਅਸਲੀ ਮੁਸਲਮਾਨ ਹੋਵੇ? ਅਸੀਂ ਲੋਕ ਪਤਾ ਨਹੀਂ ਕਿਉਂ ਉਹਨਾਂ ਦੀਆਂ ਕਬਰਾਂ ਨੂੰ ਮੰਨਣ ਲੱਗ ਗਏ, ਪੂਜਣ ਲੱਗ ਗਏ। ਜਿਹੜਾ ਆਪ ਹੀ ਕਬਰ ਥੱਲੇ ਦੱਬਿਆ ਪਿਆ, ਉਹ ਕਿਸੇ ਨੂੰ ਕੀ ਕੁਝ ਦੇ ਸਕਦਾ? ਜੇ ਦੇਊਗਾ ਤਾਂ 2 ਗਜ਼ ਜ਼ਮੀਨ ਉਹੀ ਕਬਰ ਵਾਂਗੂ ਆਪਣੇ ਵਿੱਚ ਹੀ ਲੀਨ ਕਰ ਲਵੇਗਾ। ਕੋਈ ਪ੍ਰੇਤਾਂ ਨੂੰ ਮੰਨ ਰਿਹਾ, ਪ੍ਰੇਤ ਕੀ ਦੇ ਦੇਵੇਗਾ? ਅੱਜ ਕੱਲ੍ਹ ਤਾਂ ਅਸਲ ਦੇ ਵਿੱਚ ਪ੍ਰੇਤ ਜਿਹੜੇ ਸ਼ਰਾਬਾਂ ਪੀਣ ਵਾਲੇ ਨੇ, ਨਸ਼ੇ ਕਰਨ ਵਾਲੇ ਨੇ, ਉਹਨਾਂ ਦੀ ਜ਼ਿੰਦਗੀ ਵੀ ਪ੍ਰੇਤਾਂ ਵਰਗੀ ਬਣੀ ਹੋਈ ਹੈ। ਉਹ ਅਸਲ ਦੇ ਵਿੱਚ ਉਹੀ ਪ੍ਰੇਤ ਨੇ सतगुरु महाराज सच्चे पातशाह जी सानू समझाउंदे ने ये जिहड़ा हीरे जैसा जन्म है ये थां थां व्यर्थ गवाउण लई नहीं है, ये तां अकाल पुरख वाहिगुरु की भगती लई बंदगी लई मिलिया सी। ਉਹ ਬੰਦਗੀ ਕੀ ਹੈ, ਉਹ ਭਗਤੀ ਕੀ ਹੈ? ਆਇਓ ਪੜ੍ਹਨ ਸੁਣਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥ ਜਨਮ ਪਰਾਲੀ। ਬਾਣੀ ਪੜ੍ਹਨ ਲਈ, ਬਾਣੀ ਸੁਣਨ ਲਈ ਸਤਿਗੁਰੂ ਮਹਾਰਾਜ ਕਹਿੰਦੇ ਆਏ ਸੀ। ਹੁਣ ਬਾਣੀ 'ਤੇ ਤਾਂ ਸਾਨੂੰ ਭਰੋਸਾ ਨਹੀਂ। ਭਾਈ ਗੁਰਦਾਸ ਜੀ ਸਾਨੂੰ ਕਹਿੰਦੇ ਹੈ, ਕਵਿਤਾ ਦੇ ਵਿੱਚ ਜ਼ਿਕਰ ਕੀਤਾ, ਭਾਈ ਗੁਰਦਾਸ ਜੀ ਕਹਿੰਦੇ ਜੈਸੇ ਤਾਂ ਸਕਲ ਨਿਧ ਪੂਰਨ ਸਮੁੰਦਰ ਵਿਖੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੇਖੋ ਸਮੁੰਦਰ ਦੇ ਵਿੱਚ ਬੜੇ ਖਜ਼ਾਨੇ ਨੇ, ਨਿਧ ਨਾਮ ਖਜ਼ਾਨੇ ਦਾ, ਪਰ ਕੀ ਉਹ ਸਾਰੇ ਖਜ਼ਾਨੇ ਹਰ ਕਿਸੇ ਨੂੰ ਮਿਲ ਜਾਂਦੇ ਆ? ਬੜੇ ਲੋਕ ਸਮੁੰਦਰ ਦੇ ਕਿਨਾਰੇ ਬੀਚ 'ਤੇ ਸੈਰ ਕਰਨ ਜਾਂਦੇ ਆ, ਕੋਈ ਸਨੋਬਾਸ ਕਰਨ ਲਈ ਜਾਂਦਾ ਹੈ, ਕੋਈ ਕੁਝ, ਪਰ ਕੋਈ ਸੈਰ ਕਰਕੇ ਮੁੜ ਆਉਂਦਾ, ਕੋਈ ਕੁਝ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੰਸਮਰ ਜੀਵਾ ਨੇਚੈ ਪ੍ਰਸਾਦ ਪਾਵਈ। ਜਿਹੜਾ ਕੋਈ ਮਰਜੀਵੜਾ ਹੈ, ਡੁਬਕੀ ਲਾਉਂਦਾ ਹੈ, ਸਮੁੰਦਰ ਦੇ ਤਲੇ 'ਤੇ ਜਾਂਦਾ ਹੈ, ਖੋਜ ਕਰਦਾ ਹੈ, ਉਹਨੂੰ ਸਮੁੰਦਰ ਦੇ ਖਜ਼ਾਨੇ ਮਿਲ ਜਾਂਦੇ ਆ। ਪਰਬਤਾਂ 'ਤੇ ਪਹਾੜਾਂ 'ਤੇ ਬੜੇ ਲੋਕ ਸੈਰ ਕਰਨ ਜਾਂਦੇ ਹੈ, ਕੀ ਸਾਰਿਆਂ ਨੂੰ ਪਾਰਸ ਮਿਲ ਜਾਂਦਾ ਹੈ? ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ ਹੀਰੇ ਜਵਾਹਰਾਤ, ਜਿਵੇਂ ਕੋਹੇਨੂਰ ਹੀਰਾ ਹਿੰਦੁਸਤਾਨ ਦੀ ਧਰਤੀ 'ਤੇ ਆਇਆ, ਵੱਡੇ ਵੱਡੇ ਬਾਦਸ਼ਾਹਾਂ ਨੇ ਮੰਨਿਆ ਵੀ ਇਹ ਸਭ ਤੋਂ ਵੱਡਾ ਹੀਰਾ ਹੈ, ਉਹ ਗੋਲਕੁੰਡਾ ਦੀਆਂ ਪਹਾੜੀਆਂ ਤੋਂ ਤਾਨੇ ਸਾਹਿਬ ਬਾਦਸ਼ਾਹ ਨੂੰ ਮਿਲਿਆ ਸੀ। ਕੀ ਸਾਰੀ ਧਰਤੀ ਦੇ ਲੋਕਾਂ ਨੂੰ ਮਿਲ ਗਿਆ? ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੈਸੇ ਪਰਬਤ ਹੀਰਾ ਮਾਨਕ ਪਾਰ ਸਿੱਧ ਖਨਵਾਰਾ ਖਾਨ ਜੱਗ ਵਿਖੇ ਪ੍ਰਗਟਾਵਈ। ਜਿਹੜਾ ਕੋਈ ਖੋਜੀ ਆ ਪਹਾੜਾਂ ਦੇ ਉਚੀਰ ਕੇ, ਉਹਦੇ ਵਿੱਚੋਂ ਹੀਰੇ ਕੋਹੇਨੂਰ ਹੀ ਵਰਗੇ ਹੀਰੇ ਧਰਤੀ 'ਤੇ ਪ੍ਰਗਟ ਕਰ ਲੈਂਦੇ ਆ। ਜੰਗਲਾਂ ਦੇ ਜੰਗਲ ਜੜੀ ਬੂਟੀਆਂ ਨਾਲ ਭਰੇ ਪਏ ਆ, ਚੰਦਨ ਦੇ ਬੂਟੇ, ਪਰ ਹਰ ਕਿਸੇ ਨੂੰ ਪਹਿਚਾਣ ਨਹੀਂ, ਨਾ ਚੰਦਨ ਦੀ ਪਹਿਚਾਣ ਆ, ਨਾ ਜੜੀ ਬੂਟੀਆਂ ਦੀ ਪਹਿਚਾਣ ਆ। ਜੈਸੇ ਬਨ ਵਿਖੇ ਮਲਿਆਗਰ ਸੌਂਦਾ ਕਪੂਰ, ਪਰ ਪ੍ਰਾਪਤ ਉਹਨਾਂ ਨੂੰ ਹੀ ਹੁੰਦਾ ਜਿਹਨਾਂ ਨੂੰ ਸੋਝੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੋਧ ਕੈ ਸਵਾਸੀ ਸਵਾਸ ਵੇ ਸਾਵਈ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਉਂ ਜਿਉਂ ਬਾਣੀ ਪੜ੍ਹੇਗਾ, ਬਾਣੀ ਦੀ ਵਿਚਾਰ ਕਰੇਗਾ, ਤਿਉਂ ਤਿਉਂ ਤੁਹਾਨੂੰ ਆਪਣੇ ਆਤਮੇ ਦੀ ਸੋਝੀ ਹੋ ਜਾਊ। ਸਭ ਕੁਝ ਗੁਰਬਾਣੀ ਦੇ ਵਿੱਚ ਹੀ ਹੈ, ਹੋਰ ਕਿਤੇ ਨਹੀਂ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਪਰ ਲੋੜ ਹੈ ਗੁਰਬਾਣੀ ਕਹੇ ਸੇਵਕ ਜਨ ਮਾਨੈ, ਇੱਥੇ ਫਰਕ ਪੈ ਗਿਆ। ਗੁਰਬਾਣੀ 'ਚ ਕੋਈ ਘਾਟ ਨਹੀਂ, ਬਾਣੀ ਗੁਰੂ ਰੂਪ ਹੈ, ਬਾਣੀ 'ਚ ਸਭ ਕੁਝ ਹੈ, ਪਰ ਕਮੀ ਕਿੱਥੇ ਆ ਗਈ? ਅਸੀਂ ਕਹਿੰਦੇ ਸਾਡੇ ਕਾਰਜ ਨਹੀਂ ਪੂਰੇ ਹੁੰਦੇ, ਆਹ ਨਹੀਂ ਹੁੰਦਾ ਜੀ, ਉਹ ਨਹੀਂ ਹੁੰਦਾ, ਸਾਨੂੰ ਮਨ ਨੂੰ ਸ਼ਾਂਤੀ ਨਹੀਂ ਮਿਲੀ। ਗੁਰਬਾਣੀ ਕਹੇ, ਜੋ ਗੁਰਬਾਣੀ ਕਹਿ ਰਹੀ ਹੈ ਉਹ ਸੇਵਕ ਜਨ ਮੰਨੇ, ਅਸੀਂ ਮੰਨਦੇ ਨਹੀਂ, ਇੱਥੇ ਕਮੀ ਆ ਗਈ, ਤਾਂ ਕਿਰਪਾ ਨਹੀਂ ਹੋ ਰਹੀ। ਕਿਸੇ ਦੀ ਕਿਰਪਾ ਕਿਵੇਂ ਮਿਲਦੀ ਹੈ? ਉਹਦਾ ਵਚਨ ਮੰਨੋ, ਉਹਦਾ ਹੁਕਮ ਮੰਨੋ। ਪਿਓ ਦੀ ਜੇ ਜ਼ਮੀਨ ਜਾਇਦਾਦ ਲੈਣੀ ਹੈ, ਸਭ ਕੁਝ ਲੈਣਾ, ਪਿਤਾ ਦੇ ਆਖੇ ਲੱਗਣਾ ਪਊ। ਨਹੀਂ ਤਾਂ ਅਸੀਂ ਅਖਬਾਰਾਂ ਵਿੱਚ ਵੇਖਦੇ ਹਾਂ ਲਿਖਿਆ ਹੁੰਦਾ ਹੈ ਵੀ ਇਹ ਜਿਹੜਾ ਬੱਚਾ ਹੈ ਇਹ ਮੇਰੇ ਹੁਕਮ ਵਿੱਚ ਨਹੀਂ, ਇਹਨੂੰ ਅੱਜ ਤੋਂ ਬਾਅਦ ਮੈਂ ਬੇਦਖਲ ਕਰਦਾ ਆਪਣੀ ਜ਼ਮੀਨ ਜਾਇਦਾਦ ਦੇ ਵਿੱਚ। ਸੰਸਾਰੀ ਪਿਤਾ ਵੀ ਬੇਦਖਲ ਕਰ ਦਿੰਦਾ। ਜੇ ਅਸੀਂ ਅਕਾਲ ਪੁਰਖ ਪਿਤਾ ਪਰਮੇਸ਼ੁਰ ਵਾਹਿਗੁਰੂ ਦੀਆਂ ਖੁਸ਼ੀਆਂ ਲੈਣੀਆਂ ਤਾਂ ਉਹਦੇ ਜਿਹੜੇ ਹੁਕਮ ਨੇ ਬਾਣੀ ਦੇ ਵਿੱਚ ਉਹ ਹੁਕਮ ਮੰਨੀਏ। ਉਹ ਹੁਕਮ ਕੀ ਹੈ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਇਹ ਪਹਿਲਾ ਹੁਕਮ ਹੈ। ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਇਹ ਗੁਰੂ ਦੇ ਹੁਕਮ ਨੇ। ਜੇ ਅਕਾਲ ਪੁਰਖ ਸਰੂਪ ਕਲੰਗੀਆਂ ਵਾਲੇ ਪਿਤਾ ਵਾਹਿਗੁਰੂ ਸਰੂਪ ਸਤਿਗੁਰੂ ਦੀ ਖੁਸ਼ੀ ਲੈਣੀ ਆ, ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ, ਤਾਂ ਸਤਿਗੁਰੂ ਜੀ ਨੇ ਸਾਡੇ ਲਈ ਪਰਿਵਾਰ ਵਾਰ ਦਿੱਤਾ। ਪੰਥ ਵਸੇ ਮੈਂ ਉਜੜਾਂ, ਮਨ ਚਾਓ ਘਨੇਰਾ, ਉਹ ਕਲੰਗੀਆਂ ਵਾਲੇ ਦੀ ਜੀਆਂ ਖੁਸ਼ੀਆਂ ਲੈਣੀਆਂ ਤਾਂ ਰਹਿਤ ਰੱਖੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਫਿਰ ਸਤਿਗੁਰੂ ਦੀ ਖੁਸ਼ੀ ਹੋਵੇਗੀ, ਫਿਰ ਸਤਿਗੁਰੂ ਦੀ ਕਿਰਪਾ ਹੋਵੇਗੀ। ਨਹੀਂ ਜਿੱਥੇ ਮਰਜ਼ੀ ਭਟਕੀ ਜਾਈਏ, ਭਗਤ ਕਬੀਰ ਸਾਹਿਬ ਜੀ ਦੇ ਬਚਨ ਅਨੁਸਾਰ ਇਹ ਮਨੁੱਖਾ ਜਨਮ ਰੂਪੀ ਹੀਰਾ ਥਾਂ ਥਾਂ ਇਹਨੂੰ ਖੁਆਰ ਕਰ ਰਿਹਾ ਮਨੁੱਖ। ਭਗਤ ਰਵਿਦਾਸ ਜੀ ਵੀ ਇਹੋ ਹੀ ਸਿੱਖਿਆ ਦੇ ਰਹੇ ਨੇ, ਕਹਿਣ ਲੱਗੇ ਆ ਮਨੁੱਖ ਬਿਨ ਹਰ ਭਗਤ ਕਹੋ ਕਿਹੇ ਲੇਖਾ ਦੱਸ, ਬਿਨਾਂ ਹਰੀ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਇਹ ਸਭ ਕੁਝ ਤੇਰੇ ਕਿਸ ਅਰਥ ਹੈ।
ਨਾ ਵਿਚਾਰਿਓ ਰਾਜਾ ਰਾਮ ਕੋ ਰਸ।
ਉਹ ਰਾਜਾ ਰਾਮ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਨਾਮ ਦੇ ਰਸ ਨੂੰ ਤਾਂ ਵਿਚਾਰੇ ਹੀ ਨਹੀਂ। ਹੋਰ ਰਸਾਂ 'ਚ ਰਸ ਹੋਏ ਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ, ਇਹ ਤੇਰਾ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਇੰਨੇ ਸਰੀਰ ਦੇ ਰਸਾਂ ਦੇ ਵਿੱਚ ਉਲਝ ਗਿਆ, ਨਾਮ ਦਾ ਰਸ ਦਾ ਤਾਂ ਕਦੇ ਪਤਾ ਹੀ ਨਹੀਂ ਲੱਗਿਆ, ਨਾਮ ਦਾ ਰਸ ਤਾਂ ਆਇਆ ਹੀ ਨਹੀਂ। ਭਗਤ ਜੀ ਕਹਿੰਦੇ ਉਹ ਵਾਹਿਗੁਰੂ ਦਾ ਜਿਹੜਾ ਨਾਮ ਦਾ ਰਸ ਸੀ ਉਹ ਤਾਂ ਵਿਚਾਰਿਆ ਹੀ ਨਹੀਂ ਹੈ।
ਇਹ ਰਸ ਅਨਰਸ ਵਿਸਰ ਜਾਹੀ।
ਜਿਸ ਨਾਮ ਬਾਣੀ ਦੇ ਰਸ ਆਉਣ ਦੇ ਨਾਲ ਹੋਰ ਜਿਤਨੇ ਵੀ ਸੰਸਾਰਕ ਰਸ ਨੇ ਉਹ ਸਭ ਭੁੱਲ ਜਾਂਦੇ ਆ। ਜੇ ਨਾਮ ਦਾ ਰਸ ਆ ਗਿਆ ਤਾਂ ਜਿਤਨੇ ਵੀ ਗਿਆਨ ਇੰਦਰੀਏ ਨੇ, ਅੱਖਾਂ ਦਾ ਰਸ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਸਭ ਕੁਝ ਵਿਸਰ ਜਾਵੇਗਾ। ਕੇਵਲ ਨਾਮ ਦਾ ਰਸ, ਹੋਰ ਸਭ ਕੁਝ ਹੋਰ ਭਗਤ ਜੀ ਕਹਿੰਦੇ ਭਾਈ ਵਿਸਰ ਜਾਂਦਾ ਹੈ। ਵਿਸਰਾਮ ਦੇ ਕਰਕੇ ਸਮਝਾਉਂਦੇ ਹਨ,
ਜਾਨ ਅਜਾਨ ਭਾਈ ਹਮ ਬਾਵਰ।
ਭਗਤ ਜੀ ਕਹਿੰਦੇ ਜਾਨ ਜਾਣਦਾ ਤਾਂ ਸਭ ਕੁਝ ਹੈ, ਬੀਜ ਮੰਤਰ ਤਾਂ ਸਾਰਿਆਂ ਨੂੰ ਗਿਆਨ ਹੈ ਨਾ। ਪੰਚਮ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਚ ਕਿਹਾ, ਕੋਈ ਐਸਾ ਮਨੁੱਖ ਨਹੀਂ ਜਿਹਨੂੰ ਬੀਜ ਮੰਤਰ ਗਿਆਨ ਨਾ ਹੋਵੇ। ਪਰ ਹਾਲਤ ਕੀ ਹੈ ਸਾਡੀ, ਸਭ ਕੁਝ ਸਮਝਦਿਆਂ ਹੋਏ ਅਣਜਾਣ ਬਣੇ ਹੋਏ ਆ। ਫਿਰ ਕਾਹਦੇ ਸਿਆਣੇ ਆ, ਕਾਹਦੇ ਵਿਦਵਾਨ ਆ, ਫਿਰ ਕਾਹੇ ਕੀ ਕੁਸਲਾਤ, ਕਾਹਦੀ ਸਿਆਣਪ ਹੈ। ਉਹ ਹੱਥ ਦੀਪ ਕੂਏ ਭਰੈ, ਉਹ ਤਾਂ ਐਸੀ ਦੱਸਿਆ ਕਹਿੰਦੇ ਹੱਥ 'ਤੇ ਦੀਵਾ ਜਗਦਾ ਹੋਵੇ ਅਤੇ ਦੀਵਾ ਲੈ ਕੇ ਤੁਰਿਆ ਜਾਂਦਾ ਤੇ ਖੂਹ 'ਚ ਡਿੱਗ ਪਏ। ਫਿਰ ਦੀਵਾ ਜਗਾਉਣ ਦਾ ਕੀ ਫਾਇਦਾ, ਗੁਰੂ ਦਾ ਸਿੱਖ ਘਾਉਣ ਦਾ ਕੀ ਫਾਇਦਾ, ਜੇ ਕਬਰਾਂ 'ਤੇ ਮੱਥੇ ਟੇਕਣੇ ਆ, ਜੇ ਵਹਿਮਾਂ ਭਰਮਾਂ 'ਚ ਪਖੰਡਾਂ 'ਚ ਹੀ ਪੈਣਾ ਹੈ, ਫਿਰ ਗੁਰੂ ਦਾ ਸਿੱਖ ਕਹਾਉਣ ਦਾ, ਬਾਣੀ ਗੁਰੂ ਸ਼ਬਦ ਗੁਰੂ ਦਾ ਸਿੱਖ ਕਹਾਉਣ ਦਾ ਕੀ ਫਾਇਦਾ, ਕਾਹਦੀ ਸਿਆਣਪ ਹੈ। ਜੇ ਕੇਸ ਕਟਾਈ ਗਿਆ ਪਤਾ ਹੀ ਨਾ ਲੱਗਿਆ ਵੀ ਕੇਸਾਂ ਦੀ ਕੀ ਮਹਾਨਤਾ ਹੈ, ਫਿਰ ਕਾਹਦਾ ਮਨੁੱਖ ਜਨਮ। ਬਿਰਥਾ ਜਾਤ ਵਿਵੇਕੈ ਜਾਣ ਅਜਾਣ ਭਏ ਹਮ ਬਾਵਰ। ਭਗਤ ਜੀ ਕਹਿੰਦੇ ਭਏ ਸਭ ਕੁਝ ਜਾਣਦਾ ਹੈ ਪਰ ਅਣਜਾਣ ਬਣਿਆ ਹੋਇਆ, ਅਸੀਂ ਇਹਨਾਂ ਗੱਲਾਂ ਕਰਕੇ ਹੀ ਕਹਿੰਦੇ ਬਾਬਰ ਮੂਰਖ ਹੋ ਰਹੇ ਹਾਂ।
ਸੋਚ ਅਸੋਚ ਦਿਵਸ ਜਾਹੀ।
ਅਸੋਚ ਜਿਹੜੀਆਂ ਸੋਚਾਂ ਨਹੀਂ ਸੋਚਣ ਵਾਲੀਆਂ, ਉਹ ਚਿੰਤਾਵਾਂ ਦੇ ਵਿੱਚ ਹੈ ਮਨੁੱਖ। ਤੂੰ ਸੋਚਦਾ ਸੋਚਦਾ ਸਾਰਾ ਜੀਵਨ ਰੂਪੀ ਮਨੁੱਖਾ ਜਨਮ ਰੂਪੀ ਦਿਨ ਬੇਅਰਥ ਗਵਾ ਰਿਹਾ ਹੈ।
ਇੰਦਰੀ ਸਬਲ ਨਿਬਲ ਬਵੇਕ ਬੁੱਧ।
ਵਿਸ਼ੇ ਵਿਕਾਰਾਂ 'ਚ ਤੇਰੀਆਂ ਇੰਦਰੀਆਂ ਜਿਹੜੀਆਂ ਨੇ ਉਹ ਸਬਲ ਸਹਿਤ ਬਲ ਦੇ ਬੜੀਆਂ ਪ੍ਰਬਲ ਨੇ, ਵਿਸ਼ੇ ਵਿਕਾਰਾਂ ਵੱਲ ਬੜੀਆਂ ਜਾ ਰਹੀਆਂ ਨੇ, ਪਰ ਜਿਹੜਾ ਪਰਮਾਰਥ ਹੈ ਉਹਦੇ ਵੱਲ ਜਿਹੜਾ ਤੇਰਾ ਮਨ ਉਹ ਨਿਰਵਲ ਹੋ ਰਿਹਾ, ਉੱਧਰ ਨੂੰ ਕੋਈ ਕਦਮ ਨਹੀਂ ਪੁੱਟ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ ਵੀ ਮੋਹ ਦੇ ਚਿੱਕੜ ਦੇ ਵਿੱਚ, ਵਿਸ਼ੇ ਵਿਕਾਰਾਂ ਦੇ ਚਿੱਕੜ 'ਤੇ ਸਾਰੇ ਲੁਕਾਈ ਗਰਕ ਹੋ ਰਹੀ ਆ। ਪੰਕਜ ਮੋਹ ਪਗ ਨਹੀਂ ਚੱਲ, ਹਮ ਦੇਖਾ ਤਹਿ ਡੂਬੀ ਅਲੇ। ਇੱਥੇ ਸਾਰਾ ਸੰਸਾਰ ਵਿਸ਼ੇ ਵਿਕਾਰਾਂ ਦੇ ਵਿੱਚ ਭਗਤ ਜੀ ਕਹਿੰਦੇ ਭਾਈ ਨਿਰਬਲ ਹੋ ਰਿਹਾ ਹੈ।
ਪਰਮਾਰਥ ਪਰਵੇਸ਼ ਨਹੀਂ।
ਪਰ ਜਿਹੜਾ ਪਰਮਾਰਥ ਹੈ, ਪਰਮਾਰਥ ਸਭ ਤੋਂ ਵੱਡਾ ਕਾਰਜ, ਉਹ ਕੀ ਆ, ਮਨੁੱਖ ਜਨਮ ਦੀ ਸਿੱਧੀ प्रभु परमात्मा की प्राप्ति ये शरीर रेंदिया रेंदिया वो वाहिगुरु की प्राप्ति वो दीदार कर लैने इधर तो कदम नहीं चुकया इधर तो प्रवेश ही नहीं होया है।
कहियत आन अचरियत आन कछ,
जीवन ऐसा हो गया भी कहना कुछ है तो करदा कुछ है। जीवन दे विच अंतर आ गया, कहनी ते कथनी दे विच फर्क पै गया है।
समझ न परे अपर माया,
पारावार तुर है तो परमेश्वर वाहिगुरु दी माया दा ऐसा है ते प्रभाव पिया, इनू जीवन दी सोझी नहीं आ रही, समझ नहीं पै रही है।
कहरव दास उदास दास मत,
रविदास जी कहंदे हे अकाल पुरख वाहिगुरु ये जिहड़ा जीव है ये विषय विकारां दे विच पिया होया तां इत्थों उपराम हो गया है, तां इत्थों दूर हो गया। दास दी मत दास दी बेनती है,
पर हर कोप करो जी दया।
ये वाहिगुरु जी ये जियां दे कर्मां नूं ना वेखो, क्योंकि लेखा कतहि ना छुटिया खिन खिन भूलण हार। असी लेखियां दे विच पै के नहीं छुट सकते, हर खिन दे विच भुल्लां करदे आ माड़े कर्म ने। ये वाहिगुरु जी पर हर कोप, ये विषय विकारां दे विच गलतान जीव दे मंदे कर्मां नूं वेख के ते क्रोध ना करो। करो जी दया, ये जीआं ते तुसी दया करो। अरदास करिए हे अकाल पुरख वाहिगुरु, बहुत जन्म बिछड़े ते माधो यह जन्म तुम्हारे लेखे, कह रविदास आस लग जीवो चिर भयो दर्शन देखे। सतगुरु अगे अरदास करिए, सतगुरु कृपा करो अपने स्वरूप की सोझी बख्शो, अपने स्वरूप का ज्ञान बख्शो, लोड़ है। सतगुरु महाराज सच्चे पातशाह जी दे दर्शाए हुए मार्ग ते चलदे आ, खंडे बाटे तो अमृत छकीए, क्योंकि सतगुरु वज हो गुर नहीं कोई, नगुरे का है नाम बुरा। गुरु वाले बनीए, जिहड़े गुरु वाले बने हो भाई वो सतगुरु के दर्शाए हुए मार्ग ते चलदे आ, गुरु के हुक्म मनीए, फिर लोक सुखीए पर लोक सुहेले, नानक हर प्रभु आपे ही मेले दी दातां प्राप्त होवणगियां। होईआं भुल्लां दी खिवां करनी, आओ अखीरलियां पंगतियां सरवण करो।
कहियत आन अचरियत आन कछ, समझ न परे अपर माया, कह रविदास उदास दास मत, पर हर कोप करो जी दया।
वाहिगुरु जी का खालसा वाहिगुरु जी की फतेह।